दंडौत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि धीरमल अपने शीहे मसंद नूं कहिंदा है कि जेकर मैं पिंड दे विच ही करतारपुर दे विच रहिंदा ते कदे भी मेरी इस तरह की बेइज्जती ना हुंदी। सिख संगतां ने उत्थे भी पहुंच जाना सी। कल इथों तक कथा पहुंची सी, अज इथों अगे मैं प्रारंभ करदा।
अनगण चली उपायन आवे निज कर में सब बिद सुख पावे।
तीरमल कहिंदा है कि अनगिनती ही जिहड़ियां भेटावां ने मेरे चरणा दे विच संगत दे वल्लों उत्थे भी पहुंच जाणियां सन। मैं अपने घर दे विच जेकर बैठा रहिंदा ते बड़े सुख माणदा।
केतक मिलत जे मखण जैसे पेखन समर्थ न होए ते हे कैसे।
तीरमल कहिंदा कि भावे कई इस मखण शाह वर्गे उत्थे मिल जांदे पिखण समर्थ ना होवै किस तैसे। कहण तो भाव के किसे तरह तिन्हां नूं मेरे वल वेखण दी ताकत ना हुंदी भावे कई सारे मखण शाह भी भावे चले जांदे।
तैं कह कह उपदेश कनेर इहां आण करवायो डेर।
मसंद शेह नूं तीरमल कहिंदा पर तू बहुता बहुता कह के मैनू उपदेश दे के इथे आउण दे वास्ते तैयार कर लिया ते करतारपुर नूं छड के तेरे आखे लग के मैं बकाले दे विच अपना डेरा लाया।
पुन चल्यो छी कत मैं बर जियो नहीं मान्यो अपनो मत सरजियो।
शेह नूं कहिंदा के फेर जदों तू हमला करन दे वास्ते जा रहा सी ते मैं तेनू वर्जिया सी क्योंकि किसे ने छिक मार दिती सी पर तू मेरे वर्जिया भी नहीं मन्या अपनो मत सरजियो भाव के तू ओ कीता जो तेरे मन नू चंगा लग।
आप जस को संकट मुझ दीनस तुम अनसार एह फल लीनस।
तीरमल कहिंदा है कि आप जस दा जरा संकट है ओ तेरे वल्लों मैनू मिलिया है तेरे अनुसार होण दा तेरे आखे लगण दा। तीरमल कहिंदा हे मसंदा मैनू ए फल मिलिया।
जथा तुरंग होए मोहताणा जाहे को मार्ग करे तिंगाणा।
तीरमल अपनी गल नू एक प्रमाण दे के सिद्ध करदा है। कहिंदा है जिस तरह कोई घोड़ा होवे मुंह जोर जाहे को मार्ग करे तिंगाणा ओ असवार दी मर्जी दे अनुसार नहीं चलदा ओ मर्जी तो बर खिलाफ जांदा है। जेड़ा चंगा रस्ता है उस नूं छड दिंदा है ते खोटे रस्ते ते ओ सवार नूं लै के चलिया जांदा।
बिखरी धरा गेरे सवार पुन विचरत निज इच्छा तार।
ਕਿਸੇ ਔਖੀ ਜਗ੍ਹਾ ਦੇ ਉੱਤੇ ਮਾੜੀ ਜਗ੍ਹਾ ਦੇ ਉੱਤੇ ਮੂੰਹ ਜ਼ੋਰ ਘੋੜਾ ਆਪਣੇ ਅਸਵਾਰ ਨੂੰ ਡੇਗ ਦਿੰਦਾ ਤੇ ਫੇਰ ਆਪਣੀ ਮਰਜ਼ੀ ਦੇ ਅਨੁਸਾਰ ਹੀ ਉਹ ਦੌੜਦਾ।
ਤਸ ਮੇਰੇ ਸੰਗ ਕੀ ਨਸ ਬਾਤ, ਪੁੰਨ ਨਾ ਹੱਥ ਆਵੇ ਕਿਸ ਭਾਂਤ।
ਹੁਣ ਧੀਰਮਲ ਦਾ ਕਹਿਣ ਤੋਂ ਪਾਵੇ ਹੈ, ਹੇ ਸ਼ੀਹੇ ਮਸੰਦਾ, ਤੂੰ ਮੂੰਹ ਜ਼ੋਰ ਘੋੜੇ ਵਰਗਾ ਹੈ, ਮੈਨੂੰ ਔਖੀ ਜਗ੍ਹਾ ਤੇ ਸੁੱਟ ਕੇ ਤੂੰ ਆਪਣੀ ਮਰਜ਼ੀ ਕਰਦਾ ਹੈ। ਇਸੇ ਤਰ੍ਹਾਂ ਦੀ ਮੇਰੇ ਨਾਲ ਧੀਰਮਲ ਕਹਿੰਦਾ ਕਿ ਗੱਲ ਬਣ ਗਈ ਹੈ, ਪੁਣ ਹੱਥ ਆਵੇ ਕਿਸ ਭਾਂਤ। ਹੁਣ ਜਿਹੜੀ ਗੱਲ ਵਿਗੜ ਗਈ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਵਾਪਸ ਹੱਥ ਦੇ ਵਿੱਚ ਨਹੀਂ ਆਉਣੀ।
ਮਾਮ ਚੇਤੇ ਅਬ ਫਿਰ ਤਾ ਨਹੀਂ ਗਹੇ, ਕੁਤੋ ਸ਼ਰੀਕ ਹਾਸ ਕੋ ਸਹੇ।
ਧੀਰਮਲ ਕਹਿੰਦਾ ਕਿ ਮੇਰਾ ਜਿਹੜਾ ਚਿੱਤ ਹੈ ਹੁਣ ਇਕਾਗਰਤਾ ਦੇ ਵਿੱਚ ਨਹੀਂ ਆਉਂਦਾ, ਮੇਰਾ ਚਿੱਤ ਬੜਾ ਡੋਲ ਰਿਹਾ ਹੈ।
ਕੁਤੋ ਸ਼ਰੀਕ ਹਾਸ ਕੋ ਸਹ, ਭਾਵ ਕਿ ਮੈਂ ਕਿਵੇਂ ਆਪਣੇ ਸ਼ਰੀਕਾਂ ਦੇ ਮਖੌਲਾਂ ਨੂੰ ਸਵਾਂਗਾ।
ਮੈਂ ਤੋਈ ਹਾਂ ਰਾਤ ਹੀ ਰਹੋ, ਤਿਮਰ ਹੋਤ ਹੀ ਨਿਕਸਣ ਚਾਹੋ।
ਧੀਰਮਲ ਸ਼ੀਹੇ ਮਸੰਦ ਨੂੰ ਕਹਿੰਦਾ ਕਿ ਮੈਂ ਤੇ ਸਿਰਫ ਇੱਕ ਰਾਤ ਹੀ ਇੱਥੇ ਬਤੀਤ ਕਰਾਂਗਾ ਤੇ ਅਗਲੀ ਸਵੇਰ ਹੋਣ ਤੋਂ ਪਹਿਲਾਂ ਹਨੇਰੇ ਦੇ ਵਿੱਚ ਹੀ ਨਿਕਲ ਜਾਵਾਂਗਾ।
ਨਹੀਂ ਕਿਸ ਹੂੰ ਨਿਜ ਮੁਖ ਦਿਖ ਲਾਵੋ, ਅਰਣੋਦੈ ਤੇ ਪ੍ਰਥਮ ਸਿਧਾਵੋ।
ਕਹਿੰਦਾ ਕਿ ਕਿਸੇ ਨੂੰ ਵੀ ਮੈਂ ਆਪਣਾ ਮੂੰਹ ਨਹੀਂ ਦਿਖਾਵਾਂਗਾ, ਰਾਤ ਨੂੰ ਸਵਾਂਗਾ ਤੇ ਸਵੇਰ ਹੋਣ ਤੋਂ ਪਹਿਲਾਂ ਭਾਵ ਕੇ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਹਨੇਰੇ ਦੇ ਵਿੱਚ ਹੀ ਇੱਥੋਂ ਤੁਰ ਜਾਵਾਂਗਾ।
ਅਸ ਲਾਲਚ ਤੈ ਮੋਹ ਕਰਾਵਾ, ਜਿਸ ਤੇ ਪੂਰਬ ਸੁਜਸ ਨਸਾਵਾ।
ਮਸੰਦ ਨੂੰ ਧੀਰਮਲ ਕਹਿੰਦਾ ਐਸੇ ਲਾਲਚ ਦੇ ਵਿੱਚ ਤੂੰ ਮੈਨੂੰ ਲਾ ਦਿੱਤਾ ਕਿ ਤੇਰੇ ਆਖੇ ਲੱਗ ਕੇ ਮੇਰਾ ਪਹਿਲਾਂ ਜਿਹੜਾ ਜਸ ਬਣਿਆ ਹੋਇਆ ਸੀ ਉਹ ਵੀ ਵਿਗੜ ਗਿਆ।
ਅਬ ਤੂੰ ਵਸਤ ਸੰਭਾਲਣ ਕਰੀਏ, ਰਹੀ ਗਈ ਕੀ ਸੋਜੀ ਧਰੀਏ।
ਮਸੰਦ ਨੂੰ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੂੰ ਚੰਗੇ ਤਰੀਕੇ ਦੇ ਨਾਲ ਸੰਭਾਲ।
ਰਹੀ ਗਈ ਕੀ ਸੋਜੀ ਧਰੀਏ,
ਭਾਵ ਕਿ ਕਿਹੜੀਆਂ ਕਿਹੜੀਆਂ ਗਈਆਂ ਸਨ ਤੇ ਕਿਹੜੀਆਂ ਚੀਜ਼ਾਂ ਵਾਪਸ ਆ ਗਈਆਂ ਨੇ, ਇਹਨਾਂ ਗੱਲਾਂ ਦੀ ਪੜਤਾਲ ਕਰ ਲੈ।
ਸਭ ਕੇ ਭਾਰ ਲਿਹੋ ਬੰਦਵਾਏ, ਡੇਰਾ ਤਿਆਰ ਕਰੋ ਸਮੁਦਾਏ।
ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਬੰਨ ਲਿਆ ਜਾਵੇ ਤੇ ਫਿਰ ਡੇਰਾ ਇੱਥੋਂ ਕੂਚ ਕਰਨ ਦੀ ਤਿਆਰੀ ਕਰ।
ਆਪਣੇ ਨਗਰ ਵਿਖੇ ਨਿਤ ਰਹੇ, ਜਹ ਸਭ ਬਿਦ ਕੀ ਕੀਰਤ ਲਹੇ।
ਧੀਰਮਲ ਕਹਿੰਦਾ ਕਿ ਹੁਣ ਆਪਣੇ ਪਿੰਡ ਕਰਤਾਰਪੁਰ ਜਾ ਕੇ ਹੀ ਰਵਾਂਗੇ, ਜਿੱਥੇ ਕਿ ਹਰ ਇੱਕ ਪ੍ਰਕਾਰ ਦੀ ਕੀਰਤੀ ਮਿਲੇਗੀ।
ਰਹੇ ਜੇ ਗ੍ਰਾਮ ਬਕਾਲੇ ਠੌਰਾ, ਸਰਬ ਸ਼ਰੀਕਣ ਮੈਂ ਪਾਹੋਰਾ।
ਕਹਿੰਦਾ ਕਿ ਜੇਕਰ ਪਿੰਡ ਬਕਾਲੇ ਦੇ ਵਿੱਚ ਰਵਾਂਗੇ ਤੇ ਫਿਰ ਸਾਰੇ ਸ਼ਰੀਕਾਂ ਦੇ ਵਿੱਚ ਹੌਲੇ ਪਵਾਂਗੇ।
ਚਾਹਣ ਆਏ ਅਧਿਕ ਵਡਾਈ, ਭਈ ਪ੍ਰਥਮ ਹੀ ਤੇ ਲਗੂ ਤਾਈ।
ਧੀਰਮਲ ਕਹਿੰਦਾ ਕਿ ਇੱਥੇ ਤੇ ਇਸ ਕਰਕੇ ਆਏ ਸਾਂ ਕਿ ਵਡਿਆਈ ਦੇ ਵਿੱਚ ਵਾਧਾ ਹੋਵੇਗਾ, ਪਰ ਇੱਥੇ ਆਉਣ ਦੇ ਵਿੱਚ ਵੱਡਾ ਘਾਟਾ ਪਿਆ ਹੈ ਕਿ ਪਹਿਲਾਂ ਜਿਹੜੀ ਵਡਿਆਈ ਮਿਲੀ ਹੋਈ ਸੀ ਉਹ ਵੀ ਮਿਟ ਗਈ।
ਇਸ ਪ੍ਰਕਾਰ ਕੋ ਮਤ ਸੁਣ ਕਰਕੇ, ਰਹਿਓ ਮਸੰਦ ਮੌਣਤਾ ਧਰ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਸੰਦ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਧੀਰਮਲ ਨੇ ਆਖੀਆਂ ਨੇ ਤੇ ਫਿਰ ਮਸੰਦ ਬੋਲਿਆ ਨੇ, ਚੁੱਪ ਨੂੰ ਧਾਰਨ ਕਰਕੇ ਲਿਆ।
ਧੀਰਮਲ ਤੇ ਸੁਣ ਪ੍ਰਿਤ ਸਾਰੇ, ਵਸਤ ਸਹਿਤ ਡੋਰੇ ਕੀਆ ਤਿਆਰੇ।
ਹੁਣ ਧੀਰਮਲ ਨੇ ਆਦੇਸ਼ ਦੇ ਦਿੱਤਾ ਹੈ ਕਿ ਸੂਰਜ ਦੇ ਚੜਾ ਤੋਂ ਪਹਿਲਾਂ ਹੀ ਚਲੇ ਜਾਣਾ ਹੈ। ਧੀਰਮਲ ਦੀ ਗੱਲ ਨੂੰ ਸਾਰਿਆਂ ਸੇਵਕਾਂ ਨੇ ਸੁਣਿਆ ਤੇ ਉਹਨਾਂ ਨੇ ਚੀਜ਼ਾਂ ਸੰਭਾਲਣੀਆਂ ਸ਼ੁਰੂ ਕੀਤੀਆਂ, ਡੋਲਿਆਂ ਨੂੰ ਪਾਲਕੀਆਂ ਨੂੰ ਤਿਆਰ ਕੀਤਾ।
ਜਾਗ੍ਰਤ ਰਹੇ ਨੀਂਦ ਨਹੀਂ ਆਈ, ਬੰਦੇ ਭਾਰ ਧਰੇ ਇੱਕ ਥਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਜਾਗਦੇ ਰਹੇ ਨੇ, ਕਿਸੇ ਨੂੰ ਨੀਂਦ ਨਹੀਂ ਆਈ, ਰਾਤ ਸਾਰੀ ਦੀ ਸਾਰੀ ਤਿਆਰੀ ਦੇ ਵਿਚ ਹੀ ਲੰਘਾ ਦਿੱਤੀ।
ਮੱਖਣ ਕੇ ਨਰ ਦੇ ਜਾਹੇ, ਲੈ ਲੈ ਭਾਰ ਸਕਲ ਬੰਦ ਵਾਹੇ।
ਕਵੀ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਦੇ ਜਿਹੜੇ ਆਦਮੀ ਨੇ, ਉਹ ਚੀਜ਼ਾਂ ਅਜੇ ਵੀ ਵਾਪਸ ਭੇਜੀ ਜਾਂਦੇ ਨੇ ਤੇ ਲੈ ਲੈ ਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਬੰਨੀ ਜਾਂਦੇ ਨੇ ਧੀਰਮਲ ਦੇ ਸੇਵਕ।
ਅਰਧ ਰਾਤ ਲਾਓ ਰੋ ਰਾ ਰਹੇ ਹੋ, ਪੁਣ ਟਿਕ ਰਹੇ ਥਾਨ ਨਿਜ ਲਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਅੱਧੀ ਰਾਤ ਤੱਕ ਇਸੇ ਤਰ੍ਹਾਂ ਦਾ ਰੌਲਾ ਮੱਚਿਆ ਰਿਹਾ, ਭਾਵ ਕਿ ਉਹ ਚੀਜ਼ਾਂ ਲੈ ਕੇ ਆਉਂਦੇ ਨੇ, ਇਹ ਚੀਜ਼ਾਂ ਨੂੰ ਸਾਂਭਦੇ ਨੇ। ਇਸ ਤੋਂ ਬਾਅਦ ਟਿਕ ਟਿਕਾ ਹੋ ਗਿਆ।
ਮੱਖਣ ਆਪਣੇ ਜਨ ਸਭ ਲੀਨੇ, ਸਿਵਰ ਜਾਏ ਸਿਹ ਜਾ ਸੁਖ ਪੀਨੇ।
ਜਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਮੋੜਨੀਆਂ ਸਨ ਉਹ ਮੋੜ ਦਿੱਤੀਆਂ ਗਈਆਂ ਤੇ ਫਿਰ ਮੱਖਣ ਸ਼ਾਹ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਲਿਆ ਹੈ ਤੇ ਫਿਰ ਆਪਣੇ ਡੇਰੇ ਤੇ ਪਹੁੰਚ ਗਿਆ, ਜਿਹੜਾ ਡੇਰਾ ਉਸਨੇ ਲਾਇਆ ਹੋਇਆ ਸੀ ਪਿੰਡ ਬਕਾਲੇ ਤੋਂ ਬਾਹਰ।
ਨਿਜ ਗੁਰ ਕੋ ਬਦਲਾ ਲੈ ਗਯੋ, ਤਉ ਹਿਰਦੈ ਮੈਂ ਅਟਪਟ ਪਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਮੱਖਣ ਸ਼ਾਹ ਨੇ ਗੁਰੂ ਜੀ ਦਾ ਬਦਲਾ ਲੈ ਲਿਆ ਹੈ ਧੀਰਮਲ ਤੋਂ, ਤਾਂ ਵੀ ਉਹਦੇ ਹਿਰਦੇ ਦੇ ਵਿਚ ਬੜੀ ਅਟਪਟੀ ਹੈ, ਕਿਉਂਕਿ ਚੀਜ਼ਾਂ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਵਾਪਸ ਦਿੱਤੀਆਂ ਗਈਆਂ।
ਗੁਰ ਸੁਸ਼ੀਲਤਾ ਅਧਿਕ ਵਿਚਾਰਤ, ਅਪਰ ਕੌਣ ਏਮ ਛਿਮਾ ਸੁਤਾਰਤ।
ਮੱਖਣ ਸ਼ਾਹ ਆਪਣੇ ਮਨ ਦੇ ਵਿਚ ਸੋਚਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਬੜੇ ਸੁਸ਼ੀਲ ਨੇ, ਔਰ ਕੌਣ ਏਮ ਛਿਮਾ ਸੁਤਾਰਤ, ਸਤਿਗੁਰਾਂ ਦੀ ਜਗ੍ਹਾ ਦੇ ਉੱਤੇ ਜੇ ਕੋਈ ਹੋਰ ਹੁੰਦਾ ਤੇ ਕਦੇ ਵੀ ਐਸੀ ਖਿਮਾ ਧਾਰਨ ਨਾ ਕਰਦਾ ਧੀਰਮਲ ਦੇ ਉੱਤੇ।
ਤੀਨੋ ਕੀਨ ਦੀ ਰਗੇ ਅਪਰਾਧੂ, ਇਹ ਕੈਸੇ ਬਰਤੈ ਬੱਡ ਸਾਧੂ।
ਸੋਚਦਾ ਹੈ ਮੱਖਣ ਸ਼ਾਹ ਕਿ ਉਹਨਾਂ ਧੀਰਮਲ ਆਦਿਕਾਂ ਨੇ ਵੱਡਾ ਅਪਰਾਧ ਕੀਤਾ, ਪਰ ਦੂਸਰੇ ਪਾਸੇ ਇਹ ਸਤਿਗੁਰੂ ਤੇਗ ਬਹਾਦਰ ਜੀ ਇਸ ਤਰ੍ਹਾਂ ਦਾ ਵਰਤਾਅ ਕਰਦੇ ਨੇ ਜਿਵੇਂ ਕੋਈ ਨਿਰਖਤ ਸਾਧੂ ਹੋਣ।
ਨਿਜ ਤਨ ਵਸਤ ਤਿਸੀ ਕੀ ਦਈ, ਨਹੀਂ ਬਿਕਰਤਾ ਬੁੱਧ ਕੀ ਪਈ।
ਵਿਚਾਰਦਾ ਹੈ ਕਿ ਆਪਣਾ ਧਨ ਵੀ ਦੇ ਦਿੱਤਾ, ਉਹਦੀਆਂ ਵੀ ਸਾਰੀਆਂ ਚੀਜ਼ਾਂ ਮੋੜ ਦਿੱਤੀਆਂ,
ਨਹੀਂ ਬਿਕਰਤਾ ਬੁੱਧ ਕੀ ਪਈ।
ਕਹਿਣ ਤੋਂ ਪਾਵੇ ਹੈ ਕਿ ਵਿਗਾੜ ਤੇ ਵਿਕਾਰ ਦੀ ਬੁੱਧੀ ਨੂੰ ਸਤਿਗੁਰਾਂ ਨੇ ਧਾਰਨ ਨਹੀਂ ਕੀਤਾ।
ਧੀਰਜ ਉਰ ਮੈਂ ਰਹਿ ਇਕ ਸਾਰਾ, ਨਹੀਂ ਕੋਈ ਅਪਰਾਧ ਵਿਚਾਰਾ।
ਮੱਖਣ ਸ਼ਾਹ ਸੋਚਦਾ ਹੈ ਕਿ ਸਤਿਗੁਰਾਂ ਦੇ ਹਿਰਦੇ ਦੇ ਵਿਚ ਜਿਹੜਾ ਧੀਰਜ ਹੈ ਇੱਕੋ ਬਰਾਬਰ ਹਮੇਸ਼ਾ ਰਹਿੰਦਾ ਹੈ, ਨਹੀਂ ਕੋਈ ਅਪਰਾਧ ਵਿਚਾਰਾ। ਭਾਵੇਂ ਕਿੰਨੇ ਅਪਰਾਧ ਧੀਰਮਲ ਨੇ ਕੀਤੇ, ਪਰ ਸਤਿਗੁਰਾਂ ਨੇ ਉਹਦੇ ਕੋਈ ਵੀ ਅਪਰਾਧ ਦੀ ਵਿਚਾਰ ਨਹੀਂ ਕੀਤੀ।
ਇਤੇ ਆਦਿਕ ਗੁਣ ਸਹਿਤ ਬਵੇਕ, ਮੱਖਣ ਚਿਤਵਤ ਹਿਰਦੈ ਅਨੇਕ।
ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੇ ਸਤਿਗੁਰਾਂ ਦੇ ਗੁਣਾਂ ਨੂੰ ਤੇ ਸਤਿਗੁਰਾਂ ਦੇ ਗਿਆਨ ਨੂੰ ਮੱਖਣ ਸ਼ਾਹ ਆਪਣੇ ਧਿਆਨ ਦੇ ਵਿਚ ਰੱਖ ਕੇ ਯਾਦ ਕਰ ਰਹੇ।
ਪਾਇਓ ਨੀਂਦ ਵਸ ਮੁੰਦਰਤ ਨੈਣ, ਨਿਜ ਕਰ ਪੌਡੇ ਗੁਰੂ ਸੁਖ ਦੈਨ।
ਸੋਚਦਾ ਸੋਚਦਾ ਹੀ ਨੀਂਦ ਦੀ ਅਗੋਸ਼ ਦੇ ਵਿਚ ਮੱਖਣ ਸ਼ਾਹ ਚਲਾ ਗਿਆ, ਭਾਵ ਕੇ ਸੌ ਗਿਆ, ਤੇ ਦੂਸਰੇ ਪਾਸੇ ਸਤਿਗੁਰੂ ਜੋ ਕਿ ਸੁਖਾਂ ਦਾ ਦਾਨ ਦੇਣ ਵਾਲੇ ਤੇਗ ਬਹਾਦਰ ਜੀ ਨੇ ਉਹ ਵੀ ਵਿਰਾਜ ਗਏ।
ਆਦੀ ਰਾਤ ਟਰੀ ਜਬ ਆਏ, ਲੋਕ ਗਏ ਟਿਕ ਨਿਜ ਨਿਜ ਥਾਏ।
ਅੱਧੀ ਤੋਂ ਜ਼ਿਆਦਾ ਜਦੋਂ ਰਾਤ ਢਲ ਗਈ ਉਸ ਵੇਲੇ ਸਾਰੇ ਜਿਹੜੇ ਲੋਕ ਸੀ ਉਹ ਵੀ ਆਪੋ ਆਪਣੇ ਘਰਾਂ ਦੇ ਵਿਚ ਟਿਕ ਗਏ।
ਆਦਮ ਸੰਦ ਅਪਰ ਮੁਖ ਮਾਨਵ, ਤੀਰ ਮਲ ਸੋ ਕੀਨ ਬਖਾਨਵ।
ਮਸੰਦਾਂ ਨੇ ਤੇ ਹੋਰ ਜਿਹੜੇ ਮੁਖੀ ਮਨੁੱਖ ਸਨ ਉਹਨਾਂ ਨੇ ਧੀਰ ਮਲ ਨੂੰ ਇਸ ਤਰ੍ਹਾਂ ਆਖਿਆ।
ਆਪਣੀ ਵਸਤ ਅਖਲ ਹੀ ਆਈ, ਆਇਓ ਸੰਗ ਦਰਬ ਸਮੁਦਾਈ।
ਧੀਰ ਮਲ ਨੂੰ ਕਹਿੰਦੇ ਨੇ ਕਿ ਆਪਣੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਆ ਗਈਆਂ ਨੇ, ਪੈਸਿਆਂ ਦੇ ਸਮੇਤ ਸਾਰਾ ਕੁਝ ਆ ਗਿਆ ਹੈ, ਪਰ ਸ੍ਰੀ ਗ੍ਰੰਥ ਸਾਹਿਬ ਜੀ ਮਹਾਂ ਸੋ ਨਹੀਂ ਦੀਨ ਸਰਾਖਿਓ ਤਾਹਾਂ। ਧੀਰਮਲ ਜੀ, ਸਾਰੀਆਂ ਚੀਜ਼ਾਂ ਆ ਗਈਆਂ ਨੇ ਜਿਹੜੀਆਂ ਉਹਨਾਂ ਦੀਆਂ ਲੁੱਟ ਕੇ ਲਿਆਂਦੀਆਂ ਸਨ, ਉਹ ਵੀ ਆ ਗਈਆਂ ਨੇ, ਪਰ ਕਹਿੰਦੇ ਨੇ ਕਿ ਆਦਿ ਗ੍ਰੰਥ ਦੀ ਜਿਹੜੀ ਬੀੜ ਹੈ ਉਹ ਨਹੀਂ ਆਈ, ਉਹਨਾਂ ਨੇ ਨਹੀਂ ਦਿੱਤੀ। ਜਿਸ ਕੇ ਸਮ ਕੋ ਦੂਸਰ ਨਾਹੀ, ਵਸਤ ਅਮੋਲਕ ਤੁਮਰੇ ਪਾਹੀ। ਧੀਰਮਲ ਦੇ ਦਾਸ ਕਹਿੰਦੇ ਨੇ ਕਿ ਆਦਿ ਬਾਣੀ ਦੀ ਬੀੜ ਨਹੀਂ ਆਈ, ਤੇ ਆਦਿ ਬਾਣੀ ਦੀ ਬੀੜ ਤੇ ਬਰਾਬਰ ਦੀ ਹੋਰ ਕੋਈ ਵੀ ਚੀਜ਼ ਨੇ, ਭਾਵ ਕੇਜ ਨੇ ਚੀਜ਼ਾਂ ਨੇ, ਇਹ ਤੇ ਅਮੋਲਕ ਨਹੀਂ ਹਨ, ਪਰ ਜਿਹੜੀ ਬੀੜ ਨਹੀਂ ਆਈ ਉਹ ਸਾਰਿਆਂ ਤੋਂ ਵੱਡ ਮੁੱਲੀ ਸੀ, ਬੇਸ਼ ਕੀਮਤੀ ਸੀ। ਜਿਸ ਕੋ ਤਜਨੋ ਨਹੀਂ ਬਣ ਆਏ, ਜੋ ਵੱਡੇ ਅਣ ਕੇ ਹਾਥਨ ਕਾਏ। ਦਾਸ ਕਹਿੰਦੇ ਨੇ ਕਿ ਜਿਹੜੀ ਬੀੜ ਹੈ ਆਦਿ ਬਾਣੀ ਦੀ, ਉਹ ਤੇ ਛੱਡਣੀ ਨਹੀਂ ਚਾਹੀਦੀ। ਜੋ ਵੱਡੇ ਅਣ ਕੇ ਹਾਥਨ ਕਾਏ, ਭਾਵ ਕੇ ਵੱਡੇ ਸਤਿਗੁਰਾਂ ਦੇ ਹੱਥਾਂ ਦੀ ਜਿਹੜੀ ਬਾਣੀ ਹੈ ਉਸ ਬੀੜ ਦੇ ਵਿੱਚ ਲਿਖੀ ਹੋਈ ਹੈ, ਇਸ ਕਰਕੇ ਉਹ ਬੀੜ ਨਹੀਂ ਆਈ ਜਿਹੜੀ ਕਿ ਜ਼ਰੂਰੀ ਹੀ ਚਾਹੀਦੀ। ਸੰਗਤ ਸਗਰੀ ਜਿਹ ਬਡ ਮਨ, ਦਰਸ਼ਨ ਕਰੇ ਕਰਤਾਰਥ ਜਨ। ਧੀਰਮਲ ਨੂੰ ਦਾਸ ਕਹਿੰਦੇ ਨੇ ਕਿ ਸਾਰੀ ਜਿਹੜੀ ਸੰਗਤ ਹੈ ਉਸ ਬੀੜ ਦਾ ਬੜਾ ਸਨਮਾਨ ਕਰਦੀ ਹੈ, ਉਹਦੇ ਆਣ ਕੇ ਦਰਸ਼ਨ ਕਰਦੀ ਹੈ ਤੇ ਆਪਣੇ ਆਪ ਨੂੰ ਸੰਗਤ ਸਫਲ ਸਮਝਦੀ। ਜਿਉਂ ਕਿਉਂ ਦੇਵੈ ਤੇਹ ਅਨਵਾਵੋ, ਤਿਸ ਬਹੀਨ ਕਿਮ ਘਰ ਕੋ ਜਾਵੋ। ਦਾਸ ਕਹਿੰਦੇ ਨੇ ਧੀਰਮਲ ਜੀ, ਯਤਨ ਕਰੋ, ਜਿਹੜਾ ਯਤਨ ਅਪਣਾਉਣ ਦੇ ਨਾਲ ਉਹ ਬੀੜ ਤੁਹਾਡੇ ਕੋਲ ਆ ਜਾਵੇ, ਜਿਵੇਂ ਨਾ ਕਿਵੇਂ ਕਰਕੇ ਬੀੜ ਜ਼ਰੂਰ ਮੰਗਵਾਵੋ, ਉਸ ਤੋਂ ਬਗੈਰ ਕਿਵੇਂ ਘਰ ਨੂੰ ਜਾਣਾ ਚਾਹੁੰਦੇ ਹੋ।
ਐਸੀ ਵਸਤ ਹੱਥ ਨਹੀਂ ਆਵੇ, ਸਭਹਿਨ ਬਿਖੇ ਮਹੱਤਤਾ ਪਾਵੇ।
ਦਾਸ ਕਹਿੰਦੇ ਨੇ ਕਿ ਐਸੀ ਜਿਹੜੀ ਚੀਜ਼ ਹੈ ਕਿਸੇ ਵੀ ਪ੍ਰਕਾਰ ਦੇ ਨਾਲ ਹੱਥ ਦੇ ਵਿੱਚ ਆ ਨਹੀਂ ਸਕਦੀ, ਸਭਨ ਬਿਖੇ ਮਹੱਤਤਾ ਪਾਵੇ। ਸਾਰਿਆਂ ਦੇ ਵਿੱਚ ਵੱਡੀ ਮਹੱਤਵਪੂਰਨ ਗੱਲ ਇਹ ਸੀ ਕਿ ਤੁਹਾਡੇ ਕੋਲ ਆਦਿ ਬਾਣੀ ਦੀ ਬੀੜ ਸੀ।
ਸੁਣ ਕੇ ਧੀਰ ਮਲ ਅਨੁਖਾਇਓ, ਮਮ ਕਰਤੇ ਤੁਮਨੇ ਸੋ ਗਵਾਇਓ।
ਜਦੋਂ ਧੀਰਮਲ ਨੂੰ ਪਤਾ ਲੱਗਾ ਕਿ ਆਦਿ ਬਾਣੀ ਦੀ ਬੀੜ ਨਹੀਂ ਆਈ ਤੇ ਬਹੁਤ ਜ਼ਿਆਦਾ ਧੀਰਮਲ ਨੂੰ ਗੁੱਸਾ ਆਇਆ ਤੇ ਗੁੱਸੇ ਦੇ ਨਾਲ ਘੂਰ ਕੇ ਆਪਣੇ ਛੇਹੇ ਮਸੰਦ ਨੂੰ ਕਹਿੰਦਾ, ਮਮ ਕਰਤੇ ਤੁਮ ਨੇ ਸੋ ਗਵਾਇਓ। ਕਹਿੰਦਾ, ਮਸੰਦਾ, ਮੇਰੇ ਘਰ ਦੇ ਵਿੱਚੋਂ ਬੀੜ ਨੂੰ ਤੂੰ ਗਵਾ ਦਿੱਤਾ।
ਮਮ ਕਰ ਕਿਵੇਂ ਆਵੇ ਜੇ ਗਯੋ, ਰਿਪ ਬਲਵਾਨ ਪਾਸ ਜੇ ਥਿਓ।
ਕਹਿੰਦਾ ਕਿ ਮੇਰੇ ਘਰੋਂ ਉਹ ਬੀੜ ਚਲੀ ਗਈ ਹੈ, ਹੁਣ ਹੱਥ ਨਹੀਂ ਲੱਗੇਗੀ ਕਿਉਂਕਿ ਵੈਰੀ ਬਲਵਾਨ। ਕਹਿਣ ਤੋਂ ਪਾਵੇ ਕਿ ਮੱਖਣ ਸ਼ਾਹ ਉਹਦੇ ਵੱਲ ਹੈ, ਹੁਣ ਬੀੜ ਕਿਵੇਂ ਦੇਣਗੇ ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਮੋੜ ਦਿੱਤੀਆਂ। ਜੇ ਬੀੜ ਨਹੀਂ ਦਿੱਤੀ, ਇਸ ਕਰਕੇ ਖਿਆਲ ਹੈ ਕਿ ਬੀੜ ਨਹੀਂ ਦੇਣਗੇ।
ਲਰਬੇ ਤੇ ਹਮ ਹੱਥ ਨ ਆਵੇ, ਜਾਚਨ ਤਿੰਨ ਤੇ ਕਿਵ ਬਣ ਆਵੇ।
ਕਹਿੰਦਾ ਕਿ ਜੇਕਰ ਲੜਾਈ ਕੀਤੀ ਜਾਵੇ ਤਾਂ ਵੀ ਸਾਡੇ ਹੱਥ ਬੀੜ ਨਹੀਂ ਲੱਗੇਗੀ ਕਿਉਂਕਿ ਉਹ ਬਲਵਾਨ ਨੇ।
ਜਾਚਨ ਤੇ ਕਿਵ ਬਣ ਆਵੇ,
ਤੇ ਮੰਗਿਆਂ ਤੇ ਬਿਲਕੁਲ ਹੀ ਬੀੜ ਵਾਪਸ ਨਹੀਂ ਮਿਲੇ।
ਮਾਰਨ ਮਰਨ ਬੈਰ ਪਰ ਗਯੋ, ਤੁਮਰੇ ਪ੍ਰੇਰੇ ਮੈਂ ਕਰ ਲਯੋ।
ਬੜਾ ਔਖਾ ਹੈ ਮਸੰਦ ਸ਼ੀਹੇ ਦੇ ਉੱਤੇ ਧੀਰਮਲ। ਕਹਿੰਦਾ ਕਿ ਮਰਨ ਤੇ ਮਾਰਨ ਦਾ ਵੈਰ ਇੱਕ ਦੂਜੇ ਦੇ ਨਾਲ ਪੈ ਗਿਆ ਹੈ, ਸਾਰਾ ਕੁਝ ਤੇਰੇ ਕੀਤੇ ਦੇ ਨਾਲ ਹੀ ਹੋਇਆ ਹੈ, ਤੂੰ ਪ੍ਰੇਰਿਆ ਤੇ ਸਾਰਾ ਕੁਝ ਵਾਪਰਿਆ।
ਆਏ ਗ੍ਰੰਥ ਸਾਹਿਬ ਹਮ ਪਾਹੀ, ਅਸ ਉਪਾਏ ਕੋ ਪਾਇਤ ਨਾਹੀ।
ਧੀਰਮਲ ਕਹਿੰਦਾ ਹੈ ਕਿ ਐਸਾ ਕੋਈ ਵੀ ਮੈਨੂੰ ਉਪਾ ਦਿਸਦਾ ਨਹੀਂ ਹੈ ਕਿ ਜਿਹੜੇ ਉਪਾ ਨੂੰ ਕਰਕੇ ਗ੍ਰੰਥ ਸਾਹਿਬ ਸਾਡੇ ਕੋਲ ਆ ਜਾਵੇ।
ਵਸਤ ਦਰਬ ਇਹ ਸਭ ਕਰ ਆਏ, ਕਹੋ ਗ੍ਰੰਥ ਸਾਹਿਬ ਕਿਤ ਪਾਏ।
ਧੀਰਮਲ ਕਹਿੰਦਾ ਕਿ ਪੈਸਿਆਂ ਦਾ ਕੀ ਹੈ, ਪੈਸੇ ਤੇ ਫੇਰ ਵੀ ਆ ਜਾਂਦੇ ਨੇ, ਫਿਰ ਵੀ ਕਮਾਏ ਜਾ ਸਕਦੇ ਨੇ। ਕਹੋ ਗ੍ਰੰਥ ਸਾਹਿਬ ਕਿਤ ਪਾਏ, ਭਾਵ ਕੇ ਗ੍ਰੰਥ ਸਾਹਿਬ ਕਿੱਥੋਂ ਪਾ ਸਕਾਂਗੇ, ਭਾਵ ਕੇ ਕਿਤੋਂ ਵੀ ਗ੍ਰੰਥ ਨਹੀਂ ਮਿਲਣਾ।
ਏ ਤੋ ਕਾਜ ਬੁਰੋ ਬਹੁ ਪਇਓ, ਜਿਸ ਕੋ ਨਹੀਂ ਉਪਾਏ ਕੁਛ ਥੀਓ।
ਧੀਰਮਲ ਕਹਿੰਦਾ ਹੈ ਕਿ ਇਹ ਜਿਹੜਾ ਕੰਮ ਹੈ ਇਹ ਤੇ ਬਹੁਤ ਹੀ ਜ਼ਿਆਦਾ ਮਾੜਾ ਹੋਇਆ, ਇਸ ਮਾੜੇ ਕੰਮ ਨੂੰ ਸੁਧਾਰਨ ਦਾ ਮੈਨੂੰ ਲੱਗਦਾ ਹੈ ਕਿ ਕੋਈ ਯਤਨ ਵੀ ਨਹੀਂ।
ਜੇ ਕਰ ਬੈਠ ਰਹੋ ਇਸ ਥਾਨ, ਤਉ ਨ ਸੋਧੈ ਹੈ ਮੁਝ ਆਨ।
ਪਰ ਧੀਰਮਲ ਕਹਿੰਦਾ ਹੈ ਕਿ ਇੱਥੇ ਬੇਕਾਰ ਦੇ ਵਿੱਚ ਬੈਠਣ ਦਾ ਵੀ ਕੋਈ ਫਾਇਦਾ ਨਹੀਂ, ਜੇ ਇੱਥੇ ਬੈਠਾ ਰਵਾਂਗਾ ਤਾਂ ਵੀ ਕੋਈ ਮੈਨੂੰ ਆਣ ਕੇ ਗ੍ਰੰਥ ਸਾਹਿਬ ਤੇ ਨਹੀਂ ਮੋੜੇਗਾ।
ਸ੍ਰੀ ਗੁਰੂ ਅਰਜਨ ਜੀ ਇਹ ਕੀਨਾ, ਹਮੇ ਗੁਰੂ ਹਰਗੋਬਿੰਦ ਦੀਨਾ।
ਧੀਰਮਲ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਬੀੜ ਨੂੰ ਤਿਆਰ ਕੀਤਾ, ਸਾਰਿਆਂ ਸਤਿਗੁਰਾਂ ਦੀ ਬਾਣੀ ਨੂੰ ਇਹਦੇ ਵਿੱਚ ਚਾੜਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਬੀੜ ਮੈਨੂੰ ਬਖਸ਼ਿਸ਼ ਕੀਤੀ।
ਉਨ ਕੇ ਹਮਰੇ ਹੈ ਸੋ ਵਡੇਰੇ, ਦਾਵਾ ਕਰ ਬੈਠੇ ਇਸ ਬੇਰੇ।
ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਜੀ ਤੇਗ ਬਹਾਦਰ ਦੇ ਵੀ ਵੱਡੇ ਨੇ ਤੇ ਸਾਡੇ ਵੀ ਵੱਡੇ ਨੇ, ਇਸ ਕਰਕੇ ਜਿਸ ਤਰ੍ਹਾਂ ਦਾ ਮੈਂ ਦਾਵਾ ਕਰਾਂਗਾ ਕਿ ਬੀੜ ਮੇਰੀ ਹੈ, ਇਸੇ ਤਰ੍ਹਾਂ ਉਹ ਵੀ ਦਾਵਾ ਕਰ ਸਕਦੇ ਨੇ ਕਿ ਬੀੜ ਸਾਡੀ ਹੈ। ਦਾਵਾ ਬਰਾਬਰ ਦਾ ਹੈ, ਭਾਵ ਕਿ ਅਸੀਂ ਉਹਨਾਂ ਨੂੰ ਦਾਵੇ ਦੇ ਨਾਲ ਇਹ ਗੱਲ ਕਹਿ ਨਹੀਂ ਸਕਦੇ ਕਿ ਬੀੜ ਦਿਓ।
ਜੇ ਗੁਰ ਤੇਗ ਬਹਾਦਰ ਦੇ, ਨਹੀਂ ਲਾਲਚ ਕਰ ਆਪ ਸੋਲੇ।
ਪਰ ਇੱਕੋ ਹੀ ਉਪਾਅ ਹੋ ਸਕਦਾ ਹੈ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਆਪ ਹੀ ਸਾਨੂੰ ਬੀੜ ਦੇ ਦੇਣ, ਲਾਲਚ ਨਾ ਕਰਨ, ਤੇ ਫੇਰ ਪ੍ਰਾਪਤੀ ਹੋ ਸਕਦੀ ਹੈ, ਹੋਰ ਬੀੜ ਨੂੰ ਪ੍ਰਾਪਤ ਕਰਨ ਦਾ ਕੋਈ ਯਤਨ।
ਤੋ ਹਮਰੇ ਕਰ ਆਵੈ ਸੋਏ, ਅਪਰੇ ਉਪਾਏ ਚਲੇ ਨਹੀਂ ਕੋਏ।
ਧੀਰਮਲ ਕਹਿੰਦਾ ਕਿ ਜੇ ਆਪ ਦੇ ਦੇਣ ਫੇਰ ਸਾਡੇ ਹੱਥ ਬੀੜ ਲੱਗ ਸਕਦੀ ਹੈ, ਨਹੀਂ ਤੇ ਹੋਰ ਕੋਈ ਵੀ ਉਪਾਅ ਚੱਲਣਾ ਨਹੀਂ ਹੈ। ਪਰ ਸੋਚਦਾ ਕਿ ਜੇਕਰ ਦੇਣੀ ਹੁੰਦੀ ਤੇ ਪਹਿਲਾਂ ਹੀ ਭੇਜ ਦਿੰਦੇ, ਲੱਗਦਾ ਦੇਣ ਦਾ ਇਰਾਦਾ ਹੀ ਕੋਈ ਨਹੀਂ।
ਤਉ ਨ ਮੇਰੋ ਹੋਵੇ ਰਹਿਣੋ, ਮਹਾ ਕਸ਼ਟ ਇਹ ਜਾਣ ਸੋ ਸਹਿਣੋ।
ਕਹਿੰਦਾ ਕਿ ਇਸ ਵੱਡੇ ਕਸ਼ਟ ਨੂੰ ਮੈਂ ਸਹਿਣ ਕਰ ਲਵਾਂਗਾ, ਪਰ ਤਾਂ ਵੀ ਇਸ ਬਕਾਲੇ ਦੇ ਵਿੱਚ ਮੈਂ ਨਹੀਂ ਰਵਾਂਗਾ, ਭਾਵੇਂ ਬੀੜ ਮਿਲੇ ਜਾਂ ਨਾ ਮਿਲੇ।
ਪੋਰ ਹੋਤ ਤੇ ਪ੍ਰਥਮ ਸਿਧਾਵੋ, ਸ੍ਰੀ ਕਰਤਾਰ ਪੁਰੇ ਮੈਂ ਜਾਵੋ।
ਧੀਰਮਲ ਕਹਿੰਦਾ ਕਿ ਸਵੇਰ ਹੋਣ ਦੇ ਨਾਲ ਹੀ ਮੈਂ ਇੱਥੋਂ ਚਲਿਆ ਜਾਵਾਂਗਾ ਕਰਤਾਰਪੁਰ ਨਗਰੀ ਦੇ ਵਿੱਚ।
ਸ੍ਰੀ ਗੁਰ ਨਾਨਕ ਆਦ ਮਹਾਨੇ, ਸ੍ਰੀ ਹਰ ਰਾਏ ਤੀਕ ਜਗ ਮਾਨੇ।
ਕਹਿੰਦਾ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਮਹਾਨ ਹੋਏ ਨੇ, ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਤੱਕ ਸਾਰਾ ਜੱਗ ਮੰਨਦਾ ਹੈ।
ਸਭ ਹਿਨ ਕੇ ਮੈਂ ਚਰਨ ਮਨਾਵੋ, ਬਹੁ ਪੰਚਾਮ੍ਰਿਤ ਕਰ ਵਰਤਾਵੋ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਮੈਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਤੱਕ ਸਾਰਿਆਂ ਗੁਰੂਆਂ ਦੇ ਚਰਨਾਂ ਨੂੰ ਮੰਨਾਂਗਾ, ਸਾਰੇ ਗੁਰੂਆਂ ਦੇ ਚਰਨਾਂ ਦੇ ਵਿੱਚ ਭੇਟਾਵਾਂ ਅਰਪਣ ਕਰਨ ਦੀ ਮਨੌਤ ਮੰਗਾਂਗਾ।
ਬਹੁ ਪੰਚਾਮ੍ਰਿਤ ਕਰ ਵਰਤਾਵੋ, ਬਹੁਤਾ ਜ਼ਿਆਦਾ ਕੜਾ ਪ੍ਰਸ਼ਾਦ ਮੈਂ ਵਰਤਾਵਾਂਗਾ ਜੇਕਰ ਬੀੜ ਮਿਲ ਗਈ ਤਾਂ। ਸ੍ਰੀ ਗੁਰ ਤੇਗ ਬਹਾਦਰ ਹਿਰਦੈ, ਬਸ ਕਰ ਬੁੱਧ ਫਿਰੈ ਜਦ ਕਦੈ।
ਧੀਰਮਲ ਕਹਿੰਦਾ ਹੈ ਕਿ ਮੇਰੀ ਅਰਜ ਨੂੰ ਸਤਿਗੁਰੂ ਜੀ ਜ਼ਰੂਰ ਪ੍ਰਵਾਨ ਕਰਨਗੇ। ਸਤਿਗੁਰੂ ਤੇਗ ਬਹਾਦਰ ਦੇ ਹਿਰਦੇ ਦੇ ਵਿੱਚ ਇਹ ਸਤਿਗੁਰੂ ਜੀ ਵਸ ਕੇ ਉਹਦੀ ਬੁੱਧੀ ਨੂੰ ਫੇਰ ਦੇਣਗੇ ਕਦੇ ਨਾ ਕਦੇ, ਤੇ ਬੀੜ ਆਪੇ ਹੀ ਮੈਨੂੰ ਦੇ ਦੇਵੇਗਾ।
ਦੇਹ ਗ੍ਰੰਥ ਸਾਹਿਬ ਬਿਨ ਜਾਚੇ, ਪੁਰੇ ਕਾਮੇ ਸਤਿਗੁਰ ਸਾਚੇ।
ਧੀਰਮਲ ਕਹਿੰਦਾ ਕਿ ਸੱਚੇ ਸਤਿਗੁਰੂ ਮੇਰੀ ਕਾਮਨਾ ਨੂੰ ਇੱਛਾ ਨੂੰ ਜ਼ਰੂਰ ਪੂਰਿਆਂ ਕਰਨਗੇ ਕਿ ਆਪਣੇ ਆਪ ਹੀ ਤੇਗ ਬਹਾਦਰ ਮੈਨੂੰ ਗ੍ਰੰਥ ਸਾਹਿਬ ਦੀ ਬੀੜ ਦੇਵੇਗਾ।
ਸ਼ਰਨ ਬਡਨ ਕੀ ਬਿਨਾ ਜਾਨ, ਨਹੀਂ ਉਪਾਏ ਕੋ ਨਿਸ਼ਚੈ ਜਾਨ।
ਧੀਰਮਲ ਕਹਿੰਦਾ ਕਿ ਵੱਡੇ ਸਤਿਗੁਰਾਂ ਦੀ ਸ਼ਰਨ ਤੋਂ ਬਗੈਰ ਹੋਰ ਕੋਈ ਵੀ ਉਪਾਅ ਨਹੀਂ, ਕੋਈ ਵੀ ਯਤਨ ਨਹੀਂ ਹੈ। ਨਿਸ਼ਚਿਤ ਰੂਪ ਦੇ ਵਿੱਚ ਇਹ ਗੱਲ ਕਰਨੀ ਹੋਵੇਗੀ ਕਿ ਵੱਡੇ ਸਤਿਗੁਰਾਂ ਦੇ ਅੱਗੇ ਅਰਜ਼ਾਂ ਕਰਾਂ, ਬੇਨਤੀਆਂ ਕਰਾਂ, ਤਾਂ ਕਿ ਸਤਿਗੁਰੂ ਜੀ ਐਸੀ ਕਿਰਪਾ ਕਰਨ ਤੇਗ ਬਹਾਦਰ ਦੇ ਹਿਰਦੇ ਦੇ ਵਿਚ ਵਸ ਕੇ ਓਹਨੂੰ ਇਹ ਪ੍ਰੇਰਣਾ ਦੇਣ ਕਿ ਬੀੜ ਧੀਰ ਮਲ ਨੂੰ ਵਾਪਸ ਦੇ ਦੇ।
ਸੋ ਮੈਂ ਸ਼ਰਨ ਸਬਣ ਕੀ ਆਹੋ ਤਿੰਨ ਤੇ ਪੂਰਨ ਕਾਮਨਾ ਚਾਹੋ।
ਇਸ ਕਰਕੇ ਕਹਿੰਦਾ ਕਿ ਮੈਂ ਸਾਰੇ ਪਹਿਲੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਸ਼ਰਨ ਦੇ ਵਿਚ ਹਾਂ ਕਿ ਸਤਿਗੁਰੂ ਜੀ ਮੇਰੀ ਕਾਮਨਾ ਨੂੰ ਪੂਰੀਆਂ ਕਰਨ।
ਜਤਨ ਹੋ ਤੋ ਇਹ ਸੋ ਕਰ ਦੀਨ ਅਪਰ ਉਪਾਏ ਤੇ ਮੈਂ।
ਇੱਕ ਵਾਰੀ ਖੜੇ ਹੋ ਕੇ ਉਹਨੇ ਸਾਰੇ ਸਤਿਗੁਰਾਂ ਦਾ ਨਾਂ ਲੈ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਤੇਗ ਬਹਾਦਰ ਦੇ ਮਨ ਨੂੰ ਪ੍ਰੇਰੋ ਕਿ ਬੀੜ ਮੈਨੂੰ ਵਾਪਸ ਦੇ ਦੇਵੇ। ਇਸ ਤਰ੍ਹਾਂ ਦੀ ਅਰਜ਼ ਕਰਨ ਤੋਂ ਬਾਅਦ ਨਾਲ ਦੇ ਸਾਰਿਆਂ ਸਾਥੀਆਂ ਨੂੰ ਕਹਿੰਦਾ ਕਿ ਜਿਹੜਾ ਯਤਨ ਮੈਂ ਕਰ ਸਕਦਾ ਸਾਂ ਉਹ ਤੇ ਕਰ ਦਿੱਤਾ ਹੈ, ਹੋਰ ਮੇਰੇ ਹੱਥ ਵਿੱਚ ਕੁਝ ਵੀ ਨਹੀਂ।
ਪਸ਼ਚਾਤਾਪ ਕਰਤ ਬਹੁ ਬਾਰੀ ਸੋਚਤ ਸੰਕਟ ਪ੍ਰਾਪਤ ਭਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਪਛਤਾਵਾ ਕਰਦਾ ਹੈ, ਬਹੁਤੀ ਵਾਰੀ ਪਛਤਾਵਾ ਕਰਦਾ ਹੈ, ਬੜਾ ਸੋਚਦਾ ਹੈ ਤੇ ਜਿੰਨਾ ਸੋਚਦਾ ਹੈ ਓਨਾ ਜ਼ਿਆਦਾ ਦੁੱਖ ਹੀ ਮਿਲਦਾ ਹੈ।
ਇਮ ਬਿਰਲਾ ਪਤ ਬਹੁਤ ਬੇਸੂਰਤ ਅਚਲ ਰਹਿਤ ਜਨ ਚਿਤਰੀ ਮੂਰਤ।
ਕਵੀ ਜੀ ਲਿਖਦੇ ਨੇ, ਬੜਾ ਵਿਰਲਾਪ ਕੀਤਾ, ਬੜਾ ਝੁਰਿਆ, ਬੜਾ ਪਛਤਾਵਾ ਕੀਤਾ, ਇਸ ਤਰ੍ਹਾਂ ਦਾ ਹੋ ਗਿਆ ਧੀਰਮਲ ਅਚਲ ਰਹਿਤ ਜਨ ਚਿਤਰੀ ਮੂਰਤ। ਭਾਵ ਕੇ ਜਿਵੇਂ ਕਿਸੇ ਕੰਧ ਦੇ ਉੱਤੇ ਮੂਰਤੀ ਨੂੰ ਬਣਾਇਆ ਹੁੰਦਾ, ਚਿਤਰਿਆ ਹੁੰਦਾ, ਇਸ ਤਰ੍ਹਾਂ ਹੋ ਗਿਆ।
ਜਾਗ੍ਰਤ ਬੀਤ ਗਈ ਸਭ ਰੈਨ ਪੌੜ ਨਹੀਂ ਤਬ ਮੁੰਦਰੇ ਨੈਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਦੀ ਸਾਰੀ ਰਾਤ ਜਾਗਦਿਆਂ ਹੀ ਬਤੀਤ ਕਰ ਦਿੱਤੀ ਧੀਰਮਲ ਨੇ, ਲੰਮਾ ਪਿਆ ਪਰ ਅੱਖ ਨਹੀਂ ਲੱਗੀ, ਭਾਵ ਕੇ ਨੀਂਦ ਨਹੀਂ ਆਈ।
ਚਿੰਤਾ ਸਲਤਾ ਮਨ ਅਰਬਿੰਦ ਬਹਿਓ ਫਿਰਤ ਦੁੱਖ ਮਾਨ ਬਿਲੰਦ।
ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਮਨ ਰੂਪੀ ਕਵਲ ਚਿੰਤਾ ਰੂਪੀ ਨਦੀ ਦੇ ਵਿੱਚ ਰੁੜ ਗਿਆ, ਬੜਾ ਦੁੱਖ ਮੰਨ ਕੇ ਰੁੜ ਗਿਆ ਹੈ ਇਸੇ ਤਰੀਕੇ ਦੇ ਨਾਲ ਧੀਰਮਲ ਦਾ ਮਨ।
ਚਤਰ ਘਟੀ ਰਾਤੀ ਜਬ ਰਹੀ ਧੀਰਮਲ ਨਿਜ ਜਨ ਸੋ ਕਹੀ।
ਚਤਰ ਘਟੀ ਰਾਤੀ ਜਬ ਰਹੀ, ਭਾਵ ਕੇ ਚਾਰ ਕੁ ਘੜੀਆਂ ਜਦੋਂ ਰਾਤ ਬਾਕੀ ਰਹੀ ਉਸ ਵੇਲੇ ਧੀਰਮਲ ਨੇ ਆਪਣੇ ਦਾਸ ਨੂੰ ਹੁਕਮ ਕੀਤਾ,
ਕਹਿੰਦਾ ਆਨੋ ਅਬੈ ਜੋ ਬਾਹਨ ਮੇਰਾ ਪਰੋਂ ਪੰਥ ਨਹੀਂ ਕੀਜੈ ਦੇਰਾ।
ਕਹਿੰਦਾ ਕਿ ਮੇਰੀ ਸਵਾਰੀ ਨੂੰ ਲਿਆਂਦਾ ਜਾਵੇ, ਮੈਂ ਹੁਣੇ ਹੀ ਕਰਤਾਰਪੁਰ ਦੇ ਰਸਤੇ ਦੇ ਉੱਤੇ ਪੈ ਜਾਵਾਂਗਾ, ਨਹੀਂ ਕੀਜੈ ਦੇਰਾ, ਦੇਰੀ ਨਾ ਲਾਓ, ਛੇਤੀ ਕਰੋ।
ਆਪਣੀ ਵਸਤ ਅਖਲ ਸੰਭਾਰੀ ਲੀਨ ਦਰਬ ਮੁਖ ਤੂਸ਼ਣ ਧਾਰੀ।
ਆਪਣੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਿਆ ਗਿਆ ਹੈ, ਜਿਹੜੀ ਮਾਇਆ ਸੀ ਉਹ ਚੁੱਪ ਨੂੰ ਧਾਰਨ ਕਰਕੇ ਧੀਰਮਲ ਨੇ ਇਕੱਠੀ ਕੀਤੀ।
ਗਮਨੇ ਮਾਰਗ ਪੁਰ ਕਰਤਾਰ
ਚਿਤਵੈ ਗ੍ਰੰਥ ਜੀ ਹਿਰਦੈ ਵਿਚਾਰ। ਹੁਣ ਸਾਰੇ ਦੇ ਸਾਰੇ ਧੀਰਮਲ ਦੇ ਸਮੇਤ ਕਰਤਾਰਪੁਰ ਦੇ ਰਸਤੇ ਤੇ ਚੱਲ ਪਏ ਨੇ।
ਚਿਤਵੈ ਗ੍ਰੰਥ ਜੀ ਹਿਰਦੈ ਮਜਾਰ,
ਪਰ ਬਾਰ ਬਾਰ ਜਿਹੜਾ ਚੇਤਾ ਹੈ ਗ੍ਰੰਥ ਸਾਹਿਬ ਦਾ ਉਹ ਧੀਰਮਲ ਨੂੰ ਆਉਂਦਾ।
ਭਲੀ ਵਡਾਈ ਪਾਵਨ ਆਏ ਹੁਤੀ ਪ੍ਰਥਮ ਪੀ ਦਈ ਗਵਾਏ।
ਮਨ ਦੇ ਵਿਚ ਸੋਚਦਾ ਹੈ ਧੀਰਮਲ ਕਿ ਚੰਗਾ ਇੱਥੇ ਬਕਾਲੇ ਪਿੰਡ ਦੇ ਵਿਚ ਮੈਂ ਵਡਿਆਈ ਨੂੰ ਪਾਉਣ ਵਾਸਤੇ ਆਇਆ, ਮੇਰੀ ਤੇ ਪਹਿਲਾਂ ਜਿਹੜੀ ਵਡਿਆਈ ਬਣੀ ਹੋਈ ਸੀ ਉਹ ਵੀ ਗੁਆਚ ਗਈ।
ਅਧਿਕ ਬੇਸੂਰਤ ਨਿਜ ਕਰ ਗਯੋ ਨਹੀਂ ਬਸ ਚਲਿਓ ਹਿਰਦੈ ਪਛਤਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਝੁਰਦਾ ਹੋਇਆ ਚਲਾ ਗਿਆ ਹੈ, ਆਪਣੇ ਘਰ ਪਹੁੰਚ ਗਿਆ ਹੈ, ਨਹੀਂ ਬਸ ਚਲਿਓ ਹਿਰਦੈ ਪਛਤਾਇਓ, ਪਰ ਕੋਈ ਬਸ ਨਹੀਂ ਚੱਲਿਆ, ਬੜਾ ਪਛਤਾਇਆ ਧੀਰਮਲ। ਕਵੀ ਜੀ ਅਗਲੇ ਅਧਿਆ ਦਾ ਪ੍ਰਾਰੰਭ ਕਰਦੇ ਨੇ।
ਗ੍ਰਾਮ ਬਕਾਲੇ ਕੇ ਬਿਖੈ ਹੋਈ ਜਬੈ ਪ੍ਰਭਾਤ ਧੀਰਮਲ ਕੋ ਸਿਵਰ ਪਿਖ ਪਰਿਓ ਛੂਛ ਗਾਰਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਕਾਲੇ ਪਿੰਡ ਦੇ ਵਿਚ ਜਦੋਂ ਦਿਨ ਦਾ ਚੜਾ ਹੋਇਆ, ਧੀਰਮਲ ਕੋ ਸਿਵਰ ਪਿਖ ਪਰਿਓ ਛੂਛ ਗਾਰਾਤ, ਭਾਵ ਕੇ ਧੀਰਮਲ ਦੇ ਡੇਰੇ ਨੂੰ ਸਾਰਿਆਂ ਨੇ ਦੇਖਿਆ ਹੈ, ਜਿਹੜਾ ਡੇਰਾ ਬਿਲਕੁਲ ਖਾਲੀ ਹੈ। ਸਾਰਿਆਂ ਨੇ ਸਮਝਿਆ ਕਿ ਰਾਤੋ ਰਾਤ ਹੀ ਧੀਰਮਲ ਤੁਰ ਗਏ।
ਸਭ ਹਿੰਨ ਭੇਖਿਓ ਉੱਠ ਸੋ ਗਯੋ, ਨਹੀਂ ਰਹਿ ਸਕਿਓ ਖੋਟ ਜਿਨ ਕਯੋ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਦੇਖਿਆ ਹੈ ਕਿ ਡੇਰੇ ਨੂੰ ਛੱਡ ਕੇ ਚਲਾ ਗਿਆ ਹੈ, ਇੱਥੇ ਰਹਿ ਨਹੀਂ ਸਕਿਆ, ਜਿੰਨੇ ਵੱਡਾ ਖੋਟਾ ਕੰਮ ਕੀਤਾ।
ਨਿਜ ਪ੍ਰਾਨਣ ਮੈਂ ਸੰਸੇ ਜਾਣਾ, ਜਿਸਨੇ ਕਰੂਰ ਕਰਮਿਤ ਠਾਣਾ।
ਲੋਕੀ ਗੱਲਾਂ ਕਰਦੇ ਨੇ ਕਿ ਧੀਰਮਲ ਡਰ ਗਿਆ ਕਿਤੇ ਮੇਰੇ ਪ੍ਰਾਣਾ ਦਾ ਅੰਤ ਨਾ ਹੋ ਜਾਵੇ, ਕਿਉਂਕਿ ਮੈਂ ਬਹੁਤ ਜ਼ਿਆਦਾ ਮਾੜਾ ਕਰਮ ਕੀਤਾ ਹੈ, ਇਸੇ ਕਰਕੇ ਉਹ ਚਲਿਆ ਗਿਆ।
ਕੈਸੇ ਚਰਨ ਟਿਕੈ ਤਿਸ ਕੇਰੇ, ਬਟ ਅਵਰਾਧ ਕੀਨ ਸਭ ਹੇਰੇ।
ਇੱਕ ਦੂਜੇ ਦੇ ਨਾਲ ਸਾਰੇ ਕਹਿੰਦੇ ਨੇ ਕਿ ਧੀਰਮਲ ਦੇ ਪੈਰ ਇਸ ਪਿੰਡ ਦੇ ਵਿੱਚ ਕਿਸ ਤਰ੍ਹਾਂ ਟਿਕ ਸਕਦੇ ਸਨ, ਕਿਉਂਕਿ ਸਾਰਿਆਂ ਦੇ ਦੇਖਦਿਆਂ ਉਸ ਨੇ ਵੱਡਾ ਅਪਰਾਧ ਕੀਤਾ।
ਤ੍ਰਸਤ ਕਰਤ ਪਾ ਸੰਸੇ ਪ੍ਰਾਣ, ਸਮ ਕਾਇਰ ਕੇ ਧੀਰ ਧਰਾਣ।
ਸਾਰੇ ਕਹਿੰਦੇ ਨੇ ਕਿ ਡਰਦਾ ਮਾਰਾ ਚਲਾ ਗਿਆ ਹੈ, ਉਹਦੇ ਮਨ ਦੇ ਵਿੱਚ ਸ਼ੰਕਾ ਸੀ ਕਿ ਕਿਤੇ ਮੇਰੀ ਮੌਤ ਨਾ ਹੋ ਜਾਵੇ, ਜਿੰਨਾ ਵੱਡਾ ਮੈਂ ਅਪਰਾਧ ਕੀਤਾ ਹੈ।
ਸਾਮ ਕਾਇਰ ਕੇ ਧੀਰ ਧਰਾਣ,
ਸਾਰੇ ਕਹਿੰਦੇ ਨੇ ਕਿ ਇਸ ਤਰ੍ਹਾਂ ਡਰ ਕੇ ਦੌੜ ਗਿਆ ਹੈ ਜਿਵੇਂ ਮੈਦਾਨੇ ਜੰਗ ਦੇ ਵਿੱਚੋਂ ਕਾਇਰ ਧੀਰਜ ਨੂੰ ਧਾਰਨ ਨਹੀਂ ਕਰਦਾ ਤੇ ਰਣਭੂਮੀ ਨੂੰ ਛੱਡ ਕੇ ਭੱਜ ਜਾਂਦਾ।
ਇਸ ਪ੍ਰਕਾਰ ਤਹ ਮੱਖਣ ਸ਼ਾਹ, ਰਹਿਓ ਗੁਰੂ ਟਗ ਪ੍ਰੇਮ ਉਮਾਹ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਧੀਰਮਲ ਚਲਾ ਗਿਆ ਤੇ ਜਿਹੜਾ ਮੱਖਣ ਸ਼ਾਹ ਹੈ ਉਹ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪ੍ਰੇਮ ਦੇ ਨਾਲ ਟਿਕਿਆ ਰਿਹਾ।
ਦਰਸ਼ਨ ਦਰਸੈ ਪਰਸੈ ਚਰਨ, ਹਰਿਓ ਚਾਹੇ ਦੁਖ ਜਨਮ ਰੋ ਮਰਨ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਕਰਦਾ ਹੈ, ਸਤਿਗੁਰਾਂ ਦੇ ਚਰਨਾਂ ਨੂੰ ਪੂਜਦਾ ਹੈ, ਹਰਿਓ ਚਾਹੇ ਦੁੱਖ ਜਨਮ ਰੋ ਮਰਨ, ਭਾਵ ਕੇ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਮੱਖਣ ਸ਼ਾਹ ਉਸ ਨੂੰ ਦੂਰ ਕਰਨਾ ਚਾਹੁੰਦਾ ਹੈ।
ਨਿਤ ਪ੍ਰਤੀ ਸ਼ਰਦਾ ਅਦਕ ਬੁਧਾਵੇ, ਸ੍ਰੀ ਮੁਖ ਬਾਕ ਸੁਣੈ ਸੁਖ ਪਾਵੇ।
ਨਿਤਾ ਪ੍ਰਤੀ ਮੱਖਣ ਸ਼ਾਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਸ਼ਰਧਾ ਨੂੰ ਵਧਾਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖ ਤੋਂ ਬਾਕ ਸੁਣਦਾ ਹੈ, ਬਚਨ ਸੁਣਦਾ ਹੈ ਤੇ ਸੁਖ ਪਾਉਂਦਾ।
ਸ੍ਰੀ ਗੁਰ ਭਗਤ ਗਿਆਨ ਉਪਦੇਸ਼, ਕਟਤ ਕਲੇਸ਼ ਅਸ਼ੇਸ਼ ਹਮੇਸ਼ਾ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗਿਆਨ ਦਾ ਉਪਦੇਸ਼ ਦਿੰਦੇ ਨੇ, ਜਿਸ ਗਿਆਨ ਦੇ ਸਦਕਾ ਸਾਰੇ ਦੇ ਸਾਰੇ ਜਿਹੜੇ ਕਲੇਸ਼ ਨੇ ਉਹ ਮਿਟਦੇ ਨੇ।
ਇੱਕ ਦਿਨ ਮੱਖਣ ਸ਼ਾਹ ਬਖਾਨਾ, ਸ੍ਰੀ ਗੁਰੂ ਦੇਵ ਆਨੰਦ ਨਿਦਾਨਾ।
ਇੱਕ ਦਿਨ ਮੱਖਣ ਸ਼ਾਹ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ, ਕਹਿੰਦਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਆਨੰਦ ਦੇ ਖਜ਼ਾਨੇ ਸੁਣੋ।
ਗੋਰੇ ਅਰਜਨ ਜੀ ਰਚਿਓ ਸੁਦਾਸਰ, ਤਿਨਕੇ ਪਿਤ ਉਪਦੇਸ਼ਿਓ ਜੋ ਕਰ।
ਮੱਖਣ ਸ਼ਾਹ ਕਹਿੰਦਾ ਸੱਚੇ ਪਾਤਸ਼ਾਹ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਦਾਸਰ ਦੀ ਰਚਨਾ ਕੀਤੀ, ਭਾਵ ਕੇ ਰਾਮਦਾਸਪੁਰੇ ਦੀ, ਜਿਹਨੂੰ ਕਿ ਅੰਮ੍ਰਿਤਸਰ ਅੱਜ ਕੱਲ ਆਖਿਆ ਜਾਂਦਾ।
ਕਹਿੰਦਾ ਤਿਨਕੇ ਪਿਤ ਉਪਦੇਸ਼ਿਓ ਜੋ ਕਰ,
ਭਾਵ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਉਪਦੇਸ਼ ਉਹਨਾਂ ਦੇ ਪਿਤਾ ਨੇ ਭਾਵ ਕੇ ਸਤਿਗੁਰੂ ਰਾਮਦਾਸ ਨੇ ਦਿੱਤਾ ਸੀ, ਇਸੇ ਕਰਕੇ ਬਹੁਤਾ ਚਿਰ ਤੱਕ ਅੰਮ੍ਰਿਤਸਰ ਦਾ ਨਾਮ ਰਾਮਦਾਸਪੁਰਾ ਹੀ ਰਿਹਾ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ।
ਤਾਂ ਜਾਣ ਕੀ ਹੈ ਮਮ ਚਾਹੂ, ਮੱਜਣ ਕਰੋ ਕਲਖ ਗਨ ਦਾਹੂ।
ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਮੇਰਾ ਜੀ ਕਰਦਾ ਹੈ ਕਿ ਮੈਂ ਉੱਥੇ ਜਾ ਕੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ, ਤਾਂ ਕਿ ਮੇਰੇ ਇਸ਼ਨਾਨ ਕਰਨ ਦੇ ਨਾਲ ਪਾਪ ਦੂਰ ਹੋ ਜਾਣ।
ਭਲੋ ਪਰਬ ਅਬ ਪਹੁੰਚਿਓ ਆਨ, ਭਇਓ ਵਿਸਾਖੀ ਕੋ ਇਸ਼ਨਾਨ।
ਇਸ ਤੋਂ ਇਲਾਵਾ ਮੱਖਣ ਸ਼ਾਹ ਨੇ ਆਖਿਆ ਕਿ ਸੱਚੇ ਪਾਤਸ਼ਾਹ, ਪੁਰਬ ਦਾ ਜਿਹੜਾ ਦਿਨ ਹੈ ਉਹ ਵੀ ਆ ਰਿਹਾ ਹੈ, ਸੱਚੇ ਪਾਤਸ਼ਾਹ ਵਿਸਾਖੀ ਲਾਗੇ ਆ ਰਹੀ।
दर्शन दर्शों श्री गुर धाम कही प्रशंसा जिस अभिराम।
मक्खन शाह कहिंदा है कि मेरा जी करदा है उत्थे जाके अमृतसर सरोवर दे विच इशनान करां, हरी मंदिर दे दर्शन करां, क्योंकि सतगुरां ने बहुत ज्यादा उस जगह दी प्रशंसा लिखी हुई है और आखी हुई।
रावर की मैं आयस पाए पुनिया वो सुंदर दरसाए।
सच्चे पातशाह जेकर तुहाडी आग्या होवे ते मैं उत्थे जावां ते दर्शन करां जाके ओ जो सुंदर नगरी।
श्री गुर कहो दूर कुछ नाही जिस दर्शन ते सब सुख पाही।
जदों मक्खन शाह ने इस तरह दी अर्ज कीती सतगुरु तेग बहादुर सच्चे पातशाह जी कहिंदे ने कि ओ नगरी कोई दूर नहीं है जिथे जाके दर्शन करन दे नाल सारे सुखां दी प्राप्ति हुंदी।
हम पी गमन चल दरसैह करें शनान थान सिर न्याह।
सतगुरु तेग बहादुर जी कहिंदे ने तू भी चल, मेरा जी करदा है कि मैं भी तेरे नाल ही उत्थे चलां, उत्थों दा जाके दर्शन करां, उस सरोवर दे विच इशनान करां ते उत्थे हरी मंदिर दे विच जाके मत्था टेकां।
चलें बेग इकट्ठे मग सोए मिलें आए पुन हरखत होए।
सतगुरु जी कहिंदे ने कि इकट्ठे ही चलांगे, सारे दे सारे इकट्ठे जाके उत्थों दा दर्शन करांगे, सरोवर दे विच इशनान करांगे, मिले आए पुन हरखत होए ते खुशी दे नाल मक्खन शाह फिर तो इत्थे बकाले दे विच पहुंचांगे।
सतगुर करें भावना पूरी उज्जल सुमत होए बिदरूरी।
सतगुरु तेग बहादुर जी कहिंदे ने कि साडी दोवां दी जिहड़ी भावना है ओ सतगुरु जी पूरी करनगे। उज्जल समत होत बिदरूरी, उज्जल जिहड़ी श्रेष्ठ बुद्धि है ओ सतगुरां दी कृपा दे नाल मिलदी है, इसे करके तेरे मन दे विच इह ख्याल पैदा होया।
इस प्रकार सतगुर फुरमाए त्यारी करो सो दीन रजाए।
ग्रंथाकार भाई संतोख सिंह जी लिखदे ने इस तरीके दे नाल सतगुरु तेग बहादुर जी ने फरमाया, हुक्म कीता कि तैयारी करो अमृतसर जाना।
सुन मक्खन हर ख्यो इस पाए कारण एक द्वै कारज पाए।
जदों सतगुरु तेग बहादुर जी ने हुक्म कर दिता कि रामदासपुरे जाना है तैयारी करो, सुन के मक्खन शाह बहुत ही ज्यादा खुश होया।
कारण एक द्वै कारज पाए,
भाव के कारण एक है द्वै कारज पाए ते दो कारज ने। जिस तरह आप आम कह देने हां के एक पंथ ते दो काज, कारण एक है सफर ते कारज दो हन, एक सतगुरु जी दे दर्शन ते दूसरा श्री अमृतसर दे दर्शन ते इशनान।
अपनो भाग तन मन जाने दया गुरु की मान महाने।
मक्खन शाह ने अपने आप नो वड्डे भागा वाला समझिया है कि गुरु दी दया है ते सतगुरु सच्चे पातशाह जी महान मेरे नाल ही जानगे।
जब लो दर्शन होवत रह तब लो लाभ अधिक मुझ अह।
सोचदा है मक्खन शाह के जिन्ना चिर सतगुरु तेग बहादुर सच्चे पातशाह जी दे मैं दर्शन करदा रवांगा उन्ना चिर तक मैनू दर्शना दा लाभ मिलेगा, इस करके जेकर सतगुरु जी ना जांदे उन्ने दिन मैं दर्शना तो वांझा रहना सी, पर वधिया सतगुरां ने विधि बना दिती है, नाले उत्थों दे दर्शन करांगा, नाले इशनान करांगा, इस समय दे दौरान मैं सतगुरु तेग बहादुर दे दर्शना तो भी वांझा नहीं रवांगा।
पायो सो त्यार कूच किया डेरा गुर कर को आयो तिस बेरा।
तैयारी कर ली है मक्खन शाह ने गुर कर को आयो तिस बेरा, उस वेले तैयारी करके सतगुरां दे घर दे विच पहुंच गया।
पादे अर बेंद बंदना कीनस दर्शन दर्श प्रेम रस पीनस।
आण के सतगुरां दे चरण कमलां दे उते नमस्कार कीती है, दर्शन कीता है, प्रेम दे रस दे विच भिज्जिया।
रावर करो या रूड़न जिस पर सोयन वावो तुम रजाए कर।
हाथ जोड़ के मक्खन शाह ने अर्ज कीती है कि सच्चे पातशाह जेड़ी असवारी चाहो उस असवारी नु करो, जेड़ी असवारी करनी चाहुंदे हो कृपा करके हुक्म करो उसे असवारी नु तैयार कीता जावे तुहाडी रजा दे मुताबिक।
चढ़ो यो चावे जाए कहार नतर तुरंगम बली उदार।
सच्चे पातशाह जेकर पालकी दी असवारी करनी चाहुंदे हो ते पालकी नु तैयार कीता जावेगा, जेड़े कहार ने ओ पालकी नु चुकणगे, जेकर पालकी दी असवारी नहीं करनी ते फिर सच्चे पातशाह घोड़ा हाजर है घोड़े नु लियांदा जाएगा।
कै बड़वा की लियो असवारी गवो पंथ जिस रीत सुखारी।
जे घोड़े दी असवारी नहीं करनी ते सच्चे पातशाह घोड़ी नु शिंगार के लियांदा जावेगा, फिर तुसी घोड़ी दी असवारी करके रस्ते दे उत्ते चंगी रीत दे नाल रस्ते नु तय करियो, सच्चे पातशाह जो हुक्म होवे ओ कीता जाएगा।
रावर की रजाए है जैसे तुम हित कर है त्यारी तैसे।
कहिंदा सच्चे पातशाह जिस तरह तुहाडी रजा होवेगी जिस तरह तुहाडी मर्जी होवेगी ओवे कीता जावेगा। दसो सच्चे पातशाह पालकी दी असवारी करनी है घोड़े दी असवारी करनी है या फिर घोड़ी दे उत्ते चढ़ना।
सुन कर श्री गुर तेग बहादुर जो बाहन होवे अब हादर।
जदों मक्खन शाह ने इस तरह दी अर्ज कीती सतगुरु तेग बहादुर सच्चे पातशाह जी कहिंदे ने कि जेड़ी भी सवारी तैयार है ओही लैओ, सानू कोई विशेष चाह नहीं।
कहिंदे ने तिस पर चलें विचार न काई तब मक्खन बड़वा मंगवाई।
सच्चे पातशाह जी कहिंदे ने जेड़ी सवारी हाजर है ओनू ही लैंदा जावे, साडे मन दे विच कोई इस तरह दी चाह नहीं है कि पालकी ते चढ़ के जाइए जां घोड़े ते जाइए जां घोड़ी दी सवारी करिए।
कवि जी लिखदे ने कि उस वेले तब मक्खन बड़वा मंगवाई, उस वेले मक्खन शाह ने घोड़ी मंगवाई। सुंदर जीन जराऊ पाए सर्व साज जिस उचित सुहाए।
दास ने बहुत सुंदर घोड़ी दे उत्ते जड़ाऊ काठी पा दिती है, सारा साजो समान सजाया गया है ते घोड़ी नू शिंगारिया गया।
बरन स्वेत तन रजत समान तीर तुरंगन रुचिर महान।
कवि संतोख सिंह जी लिखदे ने कि चिट्टे रंग दी घोड़ी है, इस तरह लगदा है कि जिवें चांदी दी बनी होवे।
तीर तुरंगन रुचिर महान बहुत ज्यादा तीरज वाली घोड़ी है ते बहुत ज्यादा सुंदर। छेरत तेज उठाव बडेरा सुखदायक मग गमनत बेरा।
कवि जी लिखदे ने कि घोड़ी वड्डा कदम उठाउंदी है ते राह नू छेती तय करदी है, पर लगदा नहीं है कि जिवें तेज जांदी होवे, पर पैंडा बड़ा मकाउंदी।
मार्ग चले थोरी जानै पहुंचे दूर अलंग बढ़ थाने।
कहन तो पावे है कि प्रतीत इस तरह हुंदा है कि जिवें थोड़ा चल रही है धीमी गति दे नाल चल रही है, पर पैंडा जदों तय हुंदा है ते फिर पता लगदा है कि बड़ा तेज चली है।
देख प्रसन्न ते श्री गुर पाए प्यारी कीन दास संग लए।
घोड़ी नू तैयार करके लियांदा गया है, सतगुरु तेग बहादुर जी बहुत ज्यादा प्रसन्न होए, दासा ने बाकी सारी तैयारी मुकम्मल कर ली।
हुती तेज तुरंगन गुर केरी सो बिच सदन बंधावे हेरी।
कवि संतोख सिंह जी लिखदे ने कि सतगुरां दी प्यारी ते सोहनी घोड़ी सी जिहड़ी के घर दे विच ज्यादातर बज्जी रहिंदी सी, पर जदों सतगुरु जी सवारी करदे सन उदों ही खोलिया जांदा सी।
कवि जी लिखदे ने हुती तीर जो मक्खन दीन तेह अरूढ़ कर चले प्रवीण।
ग्रंथाकार भाई संतोख सिंह जी इस गल दा भी जिक्र करदे ने कि जिहड़ी घोड़ी है इह मक्खन शाह ने ही सतगुरां दे चरणां दे विच अर्पण कीती सी, उस कोड़ी दी सतगुरां ने हुण इस वेले असवारी कर ली।
गमण्यो मक्खन शाह पिछारी ਲੀਏ ਸੰਗ ਮਾਨੁਖ ਭਟ ਪਾਰੀ।
ਸਤਿਗੁਰੂ ਜੀ ਚੱਲ ਪਏ ਨੇ ਤੇ ਸਤਿਗੁਰਾਂ ਦੇ ਮਗਰ ਮੱਖਣ ਸ਼ਾਹ ਚੱਲ ਪਿਆ ਹੈ।
ਲੀਏ ਸੰਗ ਮਾਨਖ ਭਟ ਪਾਰੇ,
ਆਪਣੇ ਨਾਲ ਦੇ ਬਹੁਤੇ ਸਾਰੇ ਸੂਰਮੇ ਮੱਖਣ ਸ਼ਾਹ ਨੇ ਨਾਲ ਲੈ ਨੇ।
ਯਾਦ ਰੱਖਣ ਦੀ ਇਹ ਲੋੜ ਹੈ ਕਿ ਪੂਰੇ ਸਾਰੇ ਜਿਹੜੇ ਆਦਮੀ ਨੇ ਉਹ ਮੱਖਣ ਸ਼ਾਹ ਨੇ ਆਪਣੇ ਨਾਲ ਨਹੀਂ ਲੈ,
ਕਿਉਂਕਿ ਅਜੇ ਆਪਣਾ ਡੇਰਾ ਬਕਾਲੇ ਪਿੰਡ ਦੇ ਵਿੱਚ ਰੱਖਿਆ ਹੋਇਆ।
ਮਾਤਾ ਜੀ ਵੀ ਇਹਨਾਂ ਦੇ ਨਾਲ ਨਹੀਂ ਹਨ।
ਮੱਖਣ ਸ਼ਾਹ ਨੇ ਆਪਣੇ ਡੇਰੇ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ
ਔਰ ਦੂਸਰੇ ਪਾਸੇ ਮਾਤਾ ਨਾਨਕੀ ਜੀ ਵੀ ਇਹਨਾਂ ਦੇ ਨਾਲ ਨਹੀਂ ਗਏ।
ਬੀੜ ਜਿਹੜੀ ਹੈ ਉਹ ਮਾਤਾ ਨਾਨਕੀ ਜੀ ਨੇ ਸਾਂਭੀ ਹੋਈ ਹੈ।
ਇਸ ਤਰੀਕੇ ਦੇ ਨਾਲ ਇੱਕ ਪਾਸੇ ਸਤਿਗੁਰਾਂ ਦਾ ਡੇਰਾ ਤੇ ਦੂਸਰੇ ਪਾਸੇ ਮੱਖਣ ਸ਼ਾਹ ਦਾ ਜਿਹੜਾ ਡੇਰਾ ਹੈ ਉਹ ਮੌਜੂਦ ਹੈ।
ਥੋੜੇ ਜਿਹੜੇ ਆਦਮੀ ਨੇ ਉਹਨਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਨਾਲ ਮੱਖਣ ਸ਼ਾਹ ਜਾ ਰਹੇ।
ਮਾਰਗ ਗਏ ਉਲੰਘ ਕਰ ਸਾਰਾ, ਜਾਏ ਸੁਦਾਸਰ ਤਬੇ ਨਿਹਾਰਾ।
ਕਵੀ ਜੀ ਲਿਖਦੇ ਨੇ ਕਿ ਸਾਰੇ ਰਸਤੇ ਨੂੰ ਤੈਅ ਕੀਤਾ, ਆਖਰਕਾਰ ਸੁਦਾਸਰ ਦੇ ਵਿੱਚ ਪਹੁੰਚ ਗਏ।
ਹੋਤੇ ਮਸੰਦ ਅਗਾਰੀ ਜੇਤੇ, ਗੋਰੇ ਅਗ ਮਨ ਸ਼੍ਰੋਣ ਸੁਣ ਤੇਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਥੋਂ ਦੇ ਰਹਿਣ ਵਾਲੇ ਮਸੰਦਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆ ਰਹੇ ਨੇ।
ਕਹੂੰ ਕਹੂੰ ਗਮਨੇ ਡਰ ਪਾਏ, ਮਤ ਹਮ ਸਾਥ ਬਿਗਰ ਇਹ ਜਾਏ।
ਤੇ ਕਵੀ ਜੀ ਲਿਖਦੇ ਨੇ ਕਿ ਮਸੰਦਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਤੇ ਉਥੋਂ ਡਰ ਦੇ ਮਾਰੇ ਆਸੇ ਪਾਸੇ ਹੋ ਗਏ ਨੇ।
ਮਤ ਹਮ ਸਾਥ ਬਿਗਰ ਇਹ ਜਾਏ,
ਮਸੰਦ ਉਥੋਂ ਦੇ ਸੋਚਦੇ ਨੇ ਕਿ ਮਤਾਂ ਕਿਤੇ ਤੇਗ ਬਹਾਦਰ ਸਾਡੇ ਨਾਲ ਵੀ ਵਿਗੜ ਜਾਏ।
ਦਰ ਬਿਆਮ ਦਨ ਦੇਖ ਬਿਸਾਲਾ, ਅਬ ਮੇਲੇ ਕੋ ਆਇਓ ਕਾਲਾ।
ਮਸੰਦ ਸੋਚਦੇ ਨੇ ਕਿ ਵਿਸਾਖੀ ਦਾ ਮੇਲਾ ਹੈ, ਇਸ ਮੇਲੇ ਦੇ ਵਿੱਚ ਬਹੁਤੀ ਸਾਰੀ ਭੇਟਾ ਅਰਪਣ ਹੋਣੀ ਹੈ ਹਰੀ ਮੰਦਰ ਦੇ ਵਿੱਚ।
ਅਬ ਮੇਲੇ ਕੋ ਆਇਓ ਕਾਲਾ,
ਹੁਣ ਮੇਲੇ ਦਾ ਸਮਾਂ ਹੈ ਤੇ ਦੂਸਰੇ ਪਾਸੇ ਇਹ ਤੇਗ ਬਹਾਦਰ ਆ ਰਹੇ।
ਰਹਿ ਜੇ ਆਪ ਬਿਲੋਕੈ ਤਾਹੀ, ਹਮ ਤੇ ਪੁਣ ਲੈ ਹੈ ਬਿਦ ਯਾਹੀ।
ਹੁਣ ਮਸੰਦ ਸੋਚਦੇ ਨੇ ਕਿ ਜੇਕਰ ਤੇਗ ਬਹਾਦਰ ਜੀ ਇੱਥੇ ਪਹੁੰਚਣਗੇ ਤੇ ਉਹਨਾਂ ਦੇ ਦੇਖਦਿਆਂ ਦੇਖਦਿਆਂ ਸੰਗਤਾਂ ਉਹਨਾਂ ਦਾ ਦਰਸ਼ਨ ਕਰਨਗੀਆਂ ਤੇ ਭੇਟਾ ਅਰਪਣ ਕਰਨਗੀਆਂ ਤੇ ਫੇਰ ਸਾਰੀ ਭੇਟਾ ਸਾਡੇ ਤੋਂ ਮੰਗਣਗੇ।
ਮੱਖਣ ਸਿੱਖ ਸੰਗ ਜਿਨ ਹੈ, ਹਮ ਸੋ ਕਰੈ ਜਥਾ ਚਿਤ ਚਹੈ।
ਇਸ ਤੋਂ ਇਲਾਵਾ ਮਸੰਦਾਂ ਨੇ ਸੋਚਿਆ ਕਿ ਮੱਖਣ ਸ਼ਾਹ ਉਹਨਾਂ ਦਾ ਸਿੱਖ ਵੀ ਉਹਨਾਂ ਦੇ ਨਾਲ ਹੀ ਆ ਰਿਹਾ ਹੈ।
ਹਮ ਸੋ ਕਰੈ ਜਥਾ ਚਿਤ ਚਹੈ, ਉਹ ਤੇ ਮਨ ਮਾਨੀ ਜਿਹੜੀ ਗੱਲ ਹੈ ਉਹ ਸਾਡੇ ਨਾਲ ਮੱਖਣ ਸ਼ਾਹ ਕਰੇਗਾ।
ਤੀਰ ਮਾਲ ਕੋ ਲੂਟਿਓ ਡੇਰਾ, ਗੁਰ ਕਰ ਮੈਂ ਤਿਸ ਤੇ ਨਾ ਬਡੇਰਾ।
ਸਾਰੇ ਮਸੰਦ ਸੋਚਦੇ ਨੇ ਕਿ ਧੀਰਮਲ ਦੇ ਡੇਰੇ ਨੂੰ ਇਸ ਮੱਖਣ ਸ਼ਾਹ ਨੇ ਜਾ ਕੇ ਲੁੱਟਿਆ,
ਗੁਰ ਘਰ ਮੈਂ ਤਿਸ ਤੇ ਨਾ ਬਡੇਰਾ,
ਭਾਵ ਕਿ ਧੀਰਮਲ ਤੋਂ ਵੱਡਾ ਤੇ ਕੋਈ ਨਹੀਂ ਸੀ, ਉਹਦੇ ਡੇਰੇ ਨੂੰ ਵੀ ਮੱਖਣ ਸ਼ਾਹ ਨੇ ਲੁੱਟਿਆ, ਇੱਥੇ ਸਾਡੇ ਨਾਲ ਕਦੋਂ ਲਿਹਾਜ਼ ਕਰੇਗਾ।
ਅਪਰ ਕੌਣ ਸੋ ਕਰੈ ਭਲਾਈ, ਹਮ ਤੇ ਧਨ ਲੈ ਪਾਏ ਗੁਰਾਈ।
ਸੋਚਦੇ ਨੇ ਮਸੰਦ ਕਿ ਜੇ ਧੀਰਮਲ ਨੂੰ ਨਹੀਂ ਬਖਸ਼ਿਆ ਤੇ ਸਾਡੇ ਨਾਲ ਮੱਖਣ ਸ਼ਾਹ ਕਦੋਂ ਭਲਾਈ ਕਰੇਗਾ, ਸਾਡੇ ਤੋਂ ਧਨ ਖੋਏਗਾ ਤੇ ਆਖੇਗਾ ਕਿ ਗੁਰਿਆਈ ਤੇਗ ਬਹਾਦਰ ਦੀ।
ਮਿਲੋ ਨਹੀਂ ਕੋਈ ਜਾਏ ਅਗਾਰੀ, ਛਪੀਏ ਨਿਜ ਨਿਜ ਥਾਨ ਮਜਾਰੀ।
ਇਸ ਕਰਕੇ ਸਾਰਿਆਂ ਮਸੰਦਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਹੈ ਕਿ ਕੋਈ ਵੀ ਮਿਲਣ ਦੇ ਵਾਸਤੇ ਅੱਗੇ ਨਾ ਜਾਵੇ, ਆਪੋ ਆਪਣੀ ਜਗ੍ਹਾ ਦੇ ਉੱਤੇ ਸਾਰੇ ਲੁਕ ਜਾਈਏ।
ਇਨ ਕੋ ਸਦਾ ਸੁਭਾਵ ਸੂਤੇ, ਪ੍ਰੀਤ ਨ ਕਰੇ ਕਬੂ ਕਿਸੂਤੇ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਹਿੰਦੇ ਨੇ,
ਇਹਨਾਂ ਦਾ ਸੁਭਾਅ ਬਾਲਪਨ ਤੋਂ ਬਚਪਨ ਤੋਂ ਲੈ ਕੇ ਐਸਾ ਹੈ, ਪ੍ਰੀਤ ਨਾ ਕਰੇ ਕਬੂ ਕਿਸੇ ਤੇ, ਭਾਵ ਕੇ ਕਿਸੇ ਦੇ ਨਾਲ ਵੀ ਕੋਈ ਪ੍ਰੀਤ ਨਹੀਂ ਕਰਦੇ।
ਸਭ ਹਿੰਨ ਤੇ ਹੋਏ ਬਹਿ ਨਿਰਾਲਾ, ਮੇਲਨ ਕਿਸਮ ਸੰਦ ਕੋ ਨਾਲਾ।
ਕਹਿੰਦੇ ਨੇ ਕਿ ਸ਼ੁਰੂ ਤੋਂ ਲੈ ਕੇ ਇਹਨਾਂ ਦਾ ਐਸਾ ਸੁਭਾਅ ਹੈ ਕਿ ਕਿਸੇ ਦੇ ਨਾਲ ਕੋਈ ਪ੍ਰੀਤ ਨਹੀਂ ਕਰਦੇ, ਸਾਰਿਆਂ ਤੋਂ ਵੱਖਰੇ ਤੇ ਨਿਰਾਲੇ ਹੋ ਕੇ ਬਹਿੰਦੇ ਨੇ, ਕਿਸੇ ਵੀ ਮਸੰਦ ਦੇ ਨਾਲ ਇਹਨਾਂ ਦਾ ਕੋਈ ਮੇਲ ਮਿਲਾਪ ਨਹੀਂ। ਗੁਰ ਤਾਂ ਇਨਕੋ ਪ੍ਰਾਪਤ ਭਈ, ਇਹ ਸਭ ਬਾਤ ਅਵੈ ਵਿਦ ਤਈ। ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਗੁਰਿਆਈ ਤੇਗ ਬਹਾਦਰ ਨੂੰ ਪ੍ਰਾਪਤ ਹੋਈ ਹੈ। ਇਹ ਜਿਹੜੀ ਗੱਲ ਹੈ ਨਾ, ਹੁਣੇ ਹੀ ਸਾਹਮਣੇ ਆਈ ਹੈ, ਹੁਣੇ ਹੀ ਪ੍ਰਗਟ ਹੋਈ।
ਨਹੀਂ ਮਸੰਦ ਕੋ ਮਿਲਨੇ ਆਵਾ, ਅਪਰਨ ਕਿਨਹੂ ਦੀਨ ਚੜਾਵਾ।
ਕਹਿੰਦੇ ਨੇ ਕਿ ਅਜੇ ਤੱਕ ਕੋਈ ਵੀ ਮਸੰਦ ਇਹਨਾਂ ਨੂੰ ਮਿਲਣ ਦੇ ਵਾਸਤੇ ਨਹੀਂ ਆਇਆ। ਅਪਰਨ ਕਿਨਹੂ ਦੀਨ ਚੜਾਵਾ, ਕਿਸੇ ਨੇ ਵੀ ਆਣ ਕੇ ਇਹਨਾਂ ਦੇ ਚਰਨਾਂ ਦੇ ਵਿੱਚ ਚੜਾਵਾ ਅਰਪਣ ਨਹੀਂ ਕੀਤਾ। ਮਸੰਦਾਂ ਦੇ ਬਾਰੇ ਕਹਿ ਰਹੇ ਨੇ ਕਿ ਮਸੰਦ ਕੋਈ ਨਹੀਂ ਆਇਆ।
ਪ੍ਰਥਮ ਅੰਮ੍ਰਿਤ ਸਰ ਜੀ ਆਇਓ, ਦਰਬ ਸੰਵਾਰਨ ਕੋਲਲ ਚਾਇਓ।
ਗੁਰੂ ਪ੍ਰਗਟ ਹੋਣ ਤੋਂ ਬਾਅਦ ਅੱਜ ਪਹਿਲੀ ਹੀ ਵਾਰੀ ਅੰਮ੍ਰਿਤਸਰ ਦੇ ਵਿੱਚ ਆਇਆ ਹੈ। ਲੱਗਦਾ ਹੈ ਕਿ ਪੈਸਿਆਂ ਨੂੰ ਸੰਭਾਲਣ ਦਾ ਮਨ ਦੇ ਵਿੱਚ ਲਾਲਚ ਆਇਆ ਕਿ ਚਲੋ ਮੇਲੇ ਦਾ ਦਿਨ ਹੈ ਤੇ ਚੜਾਵਾ ਲਈਏ।
ਅਪਰ ਮਸੰਦ ਸਰਬ ਮਿਲ ਜਾਏ, ਗੁਰ ਤਾਂ ਇਨਕੀ ਅਚਲ ਟਿਕਾਏ।
ਸੋਚਦੇ ਨੇ ਕਿ ਜਦੋਂ ਬਹੁਤੇ ਸਾਰੇ ਮਸੰਦ ਇਹਨਾਂ ਦੇ ਨਾਲ ਮਿਲ ਜਾਣਗੇ, ਗੁਰ ਤਾਂ ਇਨਕੀ ਅਚਲ ਟਿਕਾਏ, ਜਦੋਂ ਗੁਰਿਆਈ ਇਹਨਾਂ ਦੀ ਅਚਲ ਕਰਕੇ ਟਿਕਾ ਦੇਣਗੇ।
ਅਬ ਲੋ ਸਭਹਿਨ ਸੰਸੈ ਆਹਾ, ਗੁਰੂ ਭਾਇਓ ਨਿਸ਼ਚੈ ਨਹੀਂ ਲਹਾ।
ਹੁਣ ਸਾਰੇ ਮਸੰਦ ਸੋਚਦੇ ਨੇ, ਕਿਉਂਕਿ ਮੈਂ ਬਹੁਤ ਵਾਰੀ ਅੱਗੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮਸੰਦਾਂ ਦਾ ਖਿਆਲ ਹੀ ਇਹ ਸੀ ਕਿ ਗੁਰੂ ਜਿਹਨੂੰ ਮਸੰਦ ਘੋਸ਼ਿਤ ਕਰਦੇ ਨੇ ਉਹੀ ਗੁਰੂ ਹੁੰਦਾ। ਹੁਣ ਇੱਥੋਂ ਦੇ ਜਿਹੜੇ ਰਹਿਣ ਵਾਲੇ ਮਸੰਦ ਨੇ ਉਹ ਸੋਚਦੇ ਨੇ ਕਿ ਅਜੇ ਤੱਕ ਬਹੁਤੇ ਮਸੰਦ ਨਹੀਂ ਮਿਲੇ, ਕੋਈ ਮਸੰਦ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਨਹੀਂ ਪਹੁੰਚਿਆ, ਕਿਸੇ ਨੇ ਭੇਟਾ ਨਹੀਂ ਰੱਖੀ, ਕਿਸੇ ਮਸੰਦ ਨੇ ਇਹ ਗੱਲ ਨਹੀਂ ਆਖੀ ਕਿ ਤੇਗ ਬਹਾਦਰ ਗੁਰੂ ਹੈ। ਕਹਿੰਦੇ ਨੇ ਕਿ ਜਦੋਂ ਬਹੁਤੇ ਮਿਲ ਜਾਣਗੇ ਅਚਲ ਇਹਨਾਂ ਦੀ ਗੁਰਿਆਈ ਟਿਕ ਜਾਵੇਗੀ ਤੇ ਫੇਰ ਗੁਰੂ ਪ੍ਰਵਾਨ ਕੀਤਾ ਜਾਵੇਗਾ। ਅਵਲੋ ਸਵਨ ਸੰਸਾ, ਸਾਰੇ ਵਿਚਾਰਦੇ ਨੇ ਕਿ ਅਜੇ ਤੱਕ ਤੇ ਸ਼ੱਕ ਵਾਲੀ ਗੱਲ ਹੈ, ਗੁਰੂ ਭਇਓ ਨਿਸ਼ਚੈ ਨਹੀਂ ਲਹਾ, ਤੇਗ ਬਹਾਦਰ ਗੁਰੂ ਬਣਿਆ ਹੈ ਇਹ ਗੱਲ ਕੋਈ ਨਿਸ਼ਚਿਤ ਰੂਪ ਦੇ ਵਿੱਚ ਪੱਕੀ ਨਹੀਂ ਹੋਈ।
ਹਰ ਗੋਬਿੰਦ ਗੁਰ ਕੇ ਇਹ ਨੰਦਨ, ਦਾਵਾ ਰਾਖਤ ਉਪਰ ਮਸੰਦਨ।
ਮਸੰਦ ਇੱਕ ਦੂਜੇ ਦੇ ਨਾਲ ਵਿਚਾਰ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਇਹ ਸਾਹਿਬਜ਼ਾਦੇ ਨੇ, ਬਾਕੀ ਜਿਹੜੇ ਸੋਢੀ ਨੇ ਉਹ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ ਕਿਉਂਕਿ ਉਹ ਵੀ ਇਹਨਾਂ ਦੀ ਵੰਸ਼ ਦੇ ਵਿੱਚ ਨੇ। ਇਸ ਕਰਕੇ ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ ਹੋਣ ਦੇ ਨਾਤੇ ਆਪਣੇ ਆਪ ਨੂੰ ਗੁਰਿਆਈ ਦਾ ਅਧਿਕਾਰੀ ਮੰਨਦਾ।
ਇਨ ਸੋ ਮਿਲਨ ਨ ਕਬ ਬਣ ਆਏ, ਨਹੀਂ ਕਠੋਰ ਕਹੇ ਬਚ ਜਾਏ।
ਹੁਣ ਮਸੰਦਾਂ ਨੇ ਸਲਾਹ ਕੀਤੀ ਹੈ ਕਿ ਇਹਨਾਂ ਦੇ ਨਾਲ ਸਾਨੂੰ ਮਿਲਾਪ ਬਿਲਕੁਲ ਵੀ ਕਰਨਾ ਨਹੀਂ ਚਾਹੀਦਾ।
ਨਹੀਂ ਕਠੋਰ ਕਹੇ ਬਚ ਜਾਏ, ਕਿਤੇ ਇਹ ਨਾ ਹੋਵੇ ਕਿ ਕਠੋਰ ਬਚਨ ਨਾ ਕਿਤੇ ਸਾਡੇ ਤੋਂ ਆਖੇ ਜਾਣ,
ਇਸ ਕਰਕੇ ਮੱਥੇ ਨਹੀਂ ਲੱਗਣਾ ਕਿਉਂਕਿ ਨਿਸ਼ਚਿਤ ਰੂਪ ਦੇ ਵਿੱਚ ਇਹ ਪੱਕੀ ਗੱਲ ਨਹੀਂ ਹੈ ਕਿ ਗੁਰੂ ਏ।
ਇਮ ਵਿਚਾਰ ਕਰ ਆਪਸ ਮਾਹੇ, ਦੁਰੇ ਮੰਦ ਮਤ ਸੰਸੈ ਪ੍ਰਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਿਆਂ ਮਸੰਦਾਂ ਨੇ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਫਿਰ ਮਨ ਦੀ ਬੁੱਧੀ ਵਾਲੇ, ਖੋਟੀ ਬੁੱਧੀ ਵਾਲੇ ਸ਼ੰਕੇ ਨੂੰ ਧਾਰਨ ਕਰਕੇ ਲੁਕ ਗਏ ਸਾਰੇ।
ਸ੍ਰੀ ਹਰ ਮੰਦਰ ਚਾਰੋ ਦੁਆਰ, ਕਰੇ ਅਸੰਜਤ ਸਭਨ ਕਿਵਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰਿਮੰਦਰ ਦੇ ਚਾਰੇ ਜਿਹੜੇ ਦਰਵਾਜੇ ਸੀ ਉਹ ਇਹਨਾਂ ਨੇ ਬੰਦ ਕਰ ਦਿੱਤੇ ਨੇ, ਤਖਤੇ ਭੇਟ ਦਿੱਤੇ।
ਹੋਤੋ ਦਰਸ਼ਨੀ ਪੌਰ ਬਡੇਰਾ, ਦੇ ਕਪਾਟ ਤਾਰੋ ਪੁਨ ਪੇਰਾ।
ਜਿਹੜਾ ਦਰਸ਼ਨੀ ਦਰਵਾਜਾ ਸੀ ਉਸ ਦੇ ਵੀ ਤਖਤੇ ਬੰਦ ਕਰਕੇ ਉਹਦੇ ਉੱਤੇ ਤਾਲਾ ਲਾ ਦਿੱਤਾ, ਜੰਦਰਾ ਮਾਰ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਮਸੰਦਾਂ ਨੇ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਜੀ ਆ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।